जपे जन सदा सदा दिन रैणी जपे जन सदा सदा दिन रैणी जपे जन जपे जन सदा सदा दिन रैणी जपे जन सदा सदा दिन रैणी सब ते ऊच निर्मल एहो करनी सब ते
ऊच निर्मल एहो करनी
सब ते ऊच निर्मल एहो करनी सब ते जपे जन सदा सदा दिन रहे करमी आप अपनी करमी आपो अपनी के नेड़ा के दूरे के नेड़ा के दूरे चंगियाँ बुरियाँ चंगियाँ बुरियाँ
वाचे
धर्म हदूरे धर्म हदूरे धर्म हदूरे सब कले उधरी एक नाम धर्म सब कले उदरी एक नाम धर्म हदूरे धर्म हदूरे धर्म हदूरे धर्म हदूरे चंगियाँ बुरियाँ जप दे पिछे एक श्लोक लगा है ओदियां सी लाइना ए गाइयां है चंगियाइयां बुरियाइयां वाचे धर्म हदूरे करमी आपो अपनी के नेड़ा के दूरे कई अपने अपने कर्मां दे वस है बंदा कर्म जो भी एक्शन जो भी करतूत जो भी कम करदा है मानस जन्म च आण के कई काम ऐसे है जिहड़े रब तो दूर ही हुंदा जांदा बंदा एक काम ऐसा है जिहड़ा ओह लागे ते लागे हुंदा जांदा रब दे तो एक हार्ड एंड फास्ट लाइन इस श्लोक च आउंदी है भी चंगे काम कर लै ਮੰਦੇ ਕੰਮ ਕਰ ਲੈ। ਦੋਨਾਂ ਬੰਦਿਆਂ ਨੂੰ ਧਰਮਰਾਜ ਦੇ ਪੇਸ਼ ਹੋਣਾ ਪਊ ਔਰ ਉੱਥੇ ਉਹਨਾਂ ਨੂੰ ਉਹਨਾਂ ਜਿਹੜੇ ਚੰਗੇ ਨੂੰ ਚੰਗਾ ਫਲ ਦਊ, ਮੰਦੇ ਨੂੰ ਮੰਦਾ ਫਲ ਦਊ। ਇਹ ਨੇਚਰ ਦੀ ਜਾਂ ਸਾਰੀ ਰੱਬ ਦੀ ਡਿਸਿਪਲਿਨ ਹੈ ਵੀ ਉਹ ਵਾਚੇ ਜਾਣਗੇ, ਦੇ ਵਿਲ ਬੀ ਐਗਜ਼ਾਮਿਨਡ, ਉੱਥੇ ਵਾਚੇ ਜਾਣਗੇ। ਔਰ ਇਹ ਚੰਗੇ ਅਤੇ ਮੰਦੇ ਦੋਨੋਂ ਹੀ ਜਮਦੂਤ ਦੇ ਨਾਲ ਜਾਣਗੇ। ਔਰ ਤੀਸਰਾ, ਉਹਨਾਂ ਦੀ ਮੁਕਤੀ ਨਹੀਂ ਹੋਊਗੀ। ਇੱਕ ਕੰਮ ਐਸਾ ਹੈ ਨਾਮ ਜਪਣ ਵਾਲਾ ਜਿਹੜਾ ਜਮਾਂ ਦੇ ਨਾਲ ਵੀ ਨਹੀਂ ਜਾਂਦਾ, ਉੱਥੇ ਧਰਮਰਾਜ ਦੇ ਪੇਸ਼ ਵੀ ਨਹੀਂ ਹੁੰਦਾ ਅਤੇ ਉਹਦੀ ਮੁਕਤੀ ਵੀ ਹੋ ਜਾਂਦੀ ਹੈ। ਲੇਕਿਨ ਉਹ ਕੰਮ ਕਿਹੜਾ ਹੈ? ਉਹ ਹੈ ਜਪੇ ਜਨ ਜਪੇ ਜਨ ਜਪੇ ਜਨ ਸਦਾ ਸਦਾ ਦਿਨ ਰੈਣੀ, ਜਪੇ ਜਨ ਸਦਾ ਸਦਾ ਦਿਨ ਰੈਣੀ। ਬਾਕੀ ਜਿੰਨਾ ਵੀ ਚੰਗਾ ਵੀ ਕੰਮ ਕਰ ਲਓਗੇ ਤਾਂ ਵੀ ਤੁਹਾਨੂੰ ਹਉਮੈ ਦੀ ਮੈਲ ਜ਼ਰੂਰ ਲੱਗੂਗੀ। ਇਸ ਕਰਕੇ ਕਰਮ ਦਾ ਬੀਜ ਨਹੀਂ ਨਾਸ ਹੁੰਦਾ, ਕਰਮ ਦਾ ਫਲ ਜੋ ਬੀਜੇਗਾ ਸੋ ਵੱਢੇਗਾ। ਇਸ ਕਰਕੇ ਜਿਹੜਾ ਕਰਮ ਹੈ ਸੋਚ ਕੇ ਕਰ, ਆਹ ਇਹੋ ਜਿਹਾ ਕਿਉਂ ਨਾ ਕੰਮ ਕਰੀਏ ਜਿਹੜਾ ਸਭ ਤੋਂ ਉੱਚਾ ਅਤੇ ਨਿਰਮਲ ਹੋਵੇ। ਸਭ ਤੇ ਕੂਚ ਨਿਰਮਲ ਇਹੋ ਕਰਨੀ। ਹੁਣ ਗੌਰੀ ਸੁਖਮਣੀ ਦੀ ਤੁਕ ਹੈ, ਗੌਰੀ ਸੁਖਮਣੀ ਦੇ ਪਾਠ ਹੀ ਕਰੀ ਜਾਂਦੇ ਅਤੇ ਉਹਦੇ ਵਿੱਚ ਤਾਂ ਲਿਖਿਆ ਪਾਠ ਉੱਚੀ ਚੀਜ਼ ਨਹੀਂ ਹੈ। ਇਹਦਾ ਇਸ ਤੁਕ ਤੋਂ ਗੌਰੀ ਸੁਖਮਣੀ 'ਚੋਂ ਇਹ ਤੁਕ ਲੈ ਕੇ ਅਤੇ ਇਹਦੇ 'ਤੇ ਐਕਸ਼ਨ ਲੈ, ਇਹ ਕੰਮ ਕਰ, ਨਾ ਕਿ ਤੂੰ ਇਸ ਇਹਦਾ ਪਾਠ ਹੀ ਕਰੀ ਜਾਂਦਾ ਗੌੜੀ ਸੁਖਮਣੀ ਦਾ। ਉਹਦੇ 'ਚ ਤੇ ਲਿਖਿਆ ਜਪੇ ਜਨ, ਪਾਠ ਤਾਂ ਨਹੀਂ ਕਿਹਾ, ਜਪੇ ਜਨ ਜਪੇ ਜਨ ਸਦਾ ਤੇ ਊਚ ਨਿਰਮਲ ਇਹੋ ਕਰਨੀ। ਸਭ ਤੇ ਊਚ ਨਿਰਮਲ ਇਹੋ ਕਰਨੀ। ਆਵੇ ਡਿਵਾਈਡਿੰਗ ਲਾਈਨ ਕਰਮਕਾਂਡ ਤੇ ਨਾਮ ਜਪਣ 'ਚ। ਇੱਕ ਨਾਮ ਧਰਮ ਹੈ, ਇੱਕ ਕਰਮ ਧਰਮ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜੰਮ ਜਾਗਾਤੀ ਲੁੱਟ ਹੈ, ਜੰਮ ਪੈਣਗੇ ਕਰਮ ਵਾਲੇ ਭਾਵੇਂ ਚੰਗਾ ਕੰਮ ਵੀ ਕੀਤਾ। ਇਹੋ ਹੀ ਇਹ ਗਿਆਨ ਬੰਦੇ ਨੂੰ ਝੰਜੂੜਦਾ ਹੈ ਵੀ ਜਿਹੜੇ ਤੈਨੂੰ ਇਹ ਫਸਾਉਂਦੇ ਹੈ ਨਾ, ਜੇ ਨਾਮ ਜਪਣ ਦੀ ਕੀ ਜ਼ਰੂਰਤ ਹੈ? ਬੰਦਾ ਨੇਕ ਹੋਵੇ, ਭਲੇ ਕੰਮ ਕਰੇ, ਦੁਖੀਆਂ ਦਾ ਦਰਦ ਦੂਰ ਕਰੇ, ਹਸਪਤਾਲਾਂ 'ਚ ਸੇਵਾ ਕਰੇ, ਬਾਕੀ ਇੰਨੇ ਪੁੰਨ ਇੰਨਾ ਭਲਾ ਕਰੇ ਦੁਨੀਆਂ ਦਾ, ਇਹ ਨਾਮ ਜਪਣ ਦੀ ਕੀ ਲੋੜ ਆ? ਅਸੀਂ ਕਹਿੰਦੇ ਨਾਮ ਜਪਣ ਦੀ ਹੀ ਲੋੜ ਹੈ। ਜਪੇ ਜਨ ਜਪੇ ਜਨ ਸਦਾ ਸਦਾ ਦਿਨ ਰੈਣੀ, ਕਿਉਂ ਸਭ ਤੇ ਊਚ ਨਿਰਮਲ ਇਹੋ ਕਰਨੀ। ਕਿਉਂ ਨਿਰਮਲ? ਤੈਨੂੰ ਹਉਮੈ ਨਹੀਂ ਲੱਗੇਗੀ, ਤੂੰ ਜਮਾਂ ਦੇ ਨਾਲ ਨਹੀਂ ਜਾਏਗਾ, ਤੂੰ ਧਰਮਰਾਜ ਦੇ ਪੇਸ਼ ਨਹੀਂ ਹੋਏਗਾ, ਤੇਰਾ ਫਰੀਵੇ ਹੋਰ ਹੋਏਗਾ ਮਰਨ ਤੋਂ ਬਾਅਦ। ਔਰ ਤੀਸਰਾ, ਤੇਰੀ ਮੁਕਤੀ ਹੋਜੂ। ਲੇਕਿਨ ਇਨਸਾਨ ਇਸ ਗਿਆਨ ਨੂੰ ਨਾ ਸਮਝ ਕੇ ਇਹ ਧਰਮ ਕਮਾਉਂਦਾ ਕਮਾਉਂਦਾ ਹੀ ਕਰਮਕਾਂਡ ਹੀ ਕਰੀ ਜਾਂਦਾ। ਸਾਰੀ ਸਿੱਖੀ 'ਚ ਕਰਮਕਾਂਡ ਹੀ ਹੋ ਰਿਹਾ, ਭਗਤੀ ਨਹੀਂ, ਭਜਨ ਨਹੀਂ। ਕਿਉਂਕਿ ਜੀ ਉਹ ਕਹਿੰਦੇ ਕਿ ਪਾਠ ਬੜਾ ਸਵਾਹ ਠੀਕ ਹੈ, ਕੀਰਤਨ ਵੀ ਕਰ ਲਓ, ਸਭ ਕੁਝ ਕਰ ਲਓ, ਬਾਣੀ ਗਾ ਲਓ, ਲੇਕਿਨ ਜੇ ਭਜਨ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਤਾਂ ਉਹ ਕਰਮ ਨਹੀਂ ਅਸੀਂ ਕਰ ਰਹੇ। ਇਸ ਕਰਕੇ ਅਸੀਂ ਕੀ ਬੀਜਦੇ ਹਾਂ? ਆਓ ਪੰਨਾ ਗੁਰੂ ਬਾਬੇ ਦੇ ਦਰਸ਼ਨ ਕਰੀਏ ਸ਼ਬਦ ਰਾਹੀਂ, ਜਿਹੜੇ ਉੱਚ ਹੱਦੀ ਬੈਣ। ਪੰਨਾ 1038 1038 ਦੇ ਉੱਤੇ ਅਸੀਂ ਮਾਰੂ ਮਹੱਲਾ ਪਹਿਲਾ ਉਹ ਦਰਸ਼ਨ ਕਰ ਰਹੇ ਜਿਹਨਾਂ ਕਿਸੇ ਨੂੰ ਸੁਪਨੇ 'ਚ ਵੀ ਨਹੀਂ ਹੋਊਗੀ, ਖੰਡ ਪਾਠਿਆਂ ਨੂੰ ਜਾਂ ਪੜ੍ਹਨ ਵਾਲਿਆਂ ਨੂੰ ਜਾਂ ਬਾਣੀ ਖੋਜਣ ਵਾਲਿਆਂ ਨੂੰ, ਵੀ ਹੈ ਬਾਬਾ ਨਾਨਕ ਦੀ ਇਹ ਸ਼ਬਦ ਹੈ ਜਾਂ ਇਹ ਲਾਈਨਾਂ ਉਹਦੀਆਂ ਹੈ। ਕਿੱਡੀ ਵੱਡੀ ਫਿਲੋਸਫੀ ਉਹ ਦੇ ਕੇ ਤੇ ਕਹਿੰਦਾ, ਕਮਾਲ ਕਰ ਸਿੱਟੀ। ਤੋ ਆਓ ਇਹ ਸ਼ਬਦ ਹੈ ਕੀ ਹੈ? ਇਹ ਉਹਦੇ ਉਹਨਾਂ ਦੇ ਐਸੀ ਉੱਚ ਹੱਦੀ ਵਹਿਣ ਹੈ ਜਿਹਦੇ 'ਚ ਨਿਬੇੜਾ ਕਰ ਦਿੱਤਾ ਵੀ ਦੁਨੀਆਂ ਕਿੱਦਾਂ ਬਣਦੀ ਹੈ। ਇਨਸਾਨ ਕੀ ਹੈ, ਕਿੱਥੋਂ ਉੱਗਦਾ ਹੈ, ਕਿਹੜਾ ਕਰਮ ਕਰਨਾ ਹੈ, ਕੀ ਹੁੰਦਾ ਹੈ, ਚੌਂ ਪੰਜਾਂ ਲਾਈਨਾਂ 'ਚ ਹੀ। ਹਾਲਾਂਕਿ ਅਸੀਂ ਸਿਰਫ਼ ਇੱਕ 15ਵਾਂ ਅੰਕ ਲਿਆ, ਇਹਦਾ ਬੜਾ ਲੰਮਾ ਸ਼ਬਦ ਹੈ, 14 ਅਤੇ 15ਵਾਂ ਅੰਕ ਅਸੀਂ ਇਸ ਦਾ ਪੰਨਾ 1038। ਆਓ ਇਹਨੂੰ ਸ਼ੁਰੂ ਕਰੀਏ। ਵੀ ਮਹਾਰਾਜ ਕਹਿੰਦਾ ਤੂੰ ਬੁਰਾ ਅਤੇ ਭਲਾ ਦੋਨੋਂ ਲੇਖ ਹੀ ਮਸਤਕ 'ਚ ਲਿਖੇ ਆ ਕਈ ਜਨਮਾਂ ਜਨਮਾਂ ਤੋਂ। ਕਦੀ ਤੂੰ ਬੁਰਾ ਚੰਗੇ ਵੀ ਕਰ ਜਾਂਦਾ, ਉਹਦਾ ਫਲ ਵੱਢਣ ਲਈ ਫਿਰ ਆ ਜਾਂਦਾ। ਬੁਰੇ ਕੰਮ ਕੀਤੇ ਆ ਉਹ ਤਾਂ ਤੂੰ ਆਉਣਾ ਹੀ ਆ ਮੁੜ ਕੇ, ਪਰ ਚੰਗੇ ਕੰਮ ਕਰਕੇ ਵੀ ਤੈਨੂੰ ਫਿਰ ਮੁਕਤੀ ਨਹੀਂ ਹੁੰਦੀ, ਤੂੰ ਫਿਰ ਗੇੜ 'ਚ ਇਸੇ 'ਚ ਪਰੀ ਰਹਿੰਦੀ। ਤੂੰ ਸਾਡੇ ਇੱਕ ਬੜੀ ਸੋਹਣੀ ਪਿੰਡਾਂ ਥਾਂ ਦੀ ਢੁਕਦੀ ਹੈ ਇਸ ਸਲੋਕ 'ਤੇ ਗੱਲ, ਵੀ ਤੂੰ ਢੋਈ ਜਾਏਗਾ ਇਹ ਕਰਮ ਕਾਂਡ ਦਾ ਭਾਰ। ਕਹੀ ਗਾ ਉਹ ਖੋਤਿਆ ਆਵੇ ਹੇਠ ਖਲੋਤਿਆ, ਆਵਾ ਮੁੱਕਣਾ ਨਹੀਂ ਤੂੰ ਛੁੱਟਣਾ ਨਹੀਂ। ਕਦੀ ਹਰੀ ਅੰਗੂਰੀ ਵੀ ਚਰ ਲੈ, ਵੀ ਕਦੀ ਹਰਾ ਘਾਹ ਵੀ ਖਾ ਲਾ ਆਰਾਮ ਨਾਲ ਬੈਠ ਕੇ। ਤੂੰ ਉਹ ਘੁਮਿਆਰ ਪਹਿਲਾਂ ਉਹਦੇ 'ਤੇ ਕੱਚੀਆਂ ਇੱਟਾਂ ਲਾਦਾ ਆਵੇ, ਤੂੰ ਉੱਥੋਂ ਲਿਆ ਕੇ ਅਤੇ ਅੰਦਰ ਭੱਠੇ ਦੇ ਉਹਨੂੰ ਅਨਲੋਡ ਕਰਦਾ ਕੱਚੀਆਂ ਨੂੰ ਨਾ, ਉਹਦੇ 'ਤੇ ਪਹਿਲਾਂ ਅੰਦਰੋਂ ਪੱਕੀਆਂ ਇੱਟਾਂ ਕੱਢਦਾ ਭਰ ਕੇ ਐਨ। ਖੋਤਾ ਬੜਾ ਖੁਸ਼ ਹੁੰਦਾ ਵੀ ਬਸ ਹੁਣ ਇੱਟਾਂ ਮੁੱਕ ਜਾਣੀਆਂ, ਮੈਂ ਛੁੱਟ ਜਾਣਾ। ਉਹ ਖੋਤੇ ਨੂੰ ਲਿਜਾ ਕੇ ਪੱਕੀਆਂ ਇੱਟਾਂ 'ਤੇ ਉੱਥੇ ਕੱਚੀਆਂ ਜਿਹੜੀਆਂ ਪੱਕੀਆਂ ਇੱਟਾਂ ਬਾਹਰ ਦੇ ਕੇ ਮੁੜ ਕੇ ਜਿਹੜਾ ਕੱਚੀਆਂ ਇੱਟਾਂ ਵਾਲਾ ਸਟਾਲ ਹੁੰਦਾ ਉਹ ਕੱਚੀਆਂ ਇੱਟਾਂ ਉਹਦੇ 'ਤੇ ਫਿਰ ਲੱਦ ਕੇ ਅਤੇ ਪਿਛਲੇ ਬੰਨੇ ਜਿੱਥੇ ਆਵਾ ਖਤਮ ਹੋਇਆ ਹੁੰਦਾ ਉਹਦੇ ਉੱਤੇ ਜਾ ਕੇ ਅਤੇ ਉਹ ਕੱਚੀਆਂ ਇੱਟਾਂ ਭਰ ਦਿੰਦਾ। ਉਹਦੇ ਨੂੰ ਲਿਆ ਕੇ ਫਿਰ ਪੱਕੀਆਂ ਢੋ ਕੇ ਬਾਹਰ, ਕੱਚੀਆਂ ਅੰਦਰ। ਤੋ ਇਹ ਗੇੜ ਕਹਿੰਦਾ ਉਹ ਖੋਤਿਆ ਆਵੇ ਹੇਠ ਖਲੋਤਿਆ, ਆਵਾ ਮੁੱਕਣਾ ਨਹੀਂ ਤੂੰ ਛੁੱਟਣਾ ਨਹੀਂ। ਕਦੀ ਹਰੀ ਅੰਗੂਰੀ ਚਰ ਲੈ, ਅਤੇ ਇਸੇ ਗਧੀ ਗੇੜ 'ਚ ਮਹਾਰਾਜ ਕਹਿੰਦੇ ਆ ਤੂੰ ਪਾਪ ਬੁਰਾ ਭਲਾ ਇਹ ਪੁੰਨ ਦਾਨ ਦੇ ਬੀਜ ਬੀਜਦਾ ਆ ਰਿਹਾ। ਗੁਰੂ ਬਾਬਾ ਨਾਨਕ ਕਹਿੰਦਾ ਤੂੰ ਕੀ ਕਰ ਰਿਹਾ,
ਬੁਰਾ ਭਲਾ ਦੋਏ ਮਸਤਕੇ ਲਿਖੇ, ਬੁਰਾ ਭਲਾ ਦੋਏ ਮਸਤਕੇ ਲਿਖੇ,
ਇਸ ਮਸਤਕੇ ਨਾਮ ਨਹੀਂ ਲਿਖਿਆ ਤੂੰ,
ਬੁਰਾ ਭਲਾ ਦੋਏ ਮਸਤਕੇ ਲਿਖੇ।
ਇਹੋ ਜਨਮਾਂ ਜਨਮਾਂ ਤੋਂ ਤੂੰ ਲੇਖਾ ਬਣਾਈ ਜਾ ਰਿਹਾ, ਨਾਮ ਵੱਲ ਨਹੀਂ ਤੂੰ ਆਇਆ।
ਬੁਰਾ ਭਲਾ ਦੋਹੇ ਮਸਤਕੇ ਲਿਖੇ, ਪਾਪ ਪੁੰਨ ਬੀਜਾਏਦਾ, ਹੇ ਪਾਪ ਪੁੰਨ ਬੀਜਾਏਦਾ, ਪਾਪ ਪੁੰਨ ਬੀਜਾਏਦਾ।
ਨਾਮ ਨਹੀਂ ਬੀਜਿਆ ਤੂੰ,
ਪਾਪ ਪੁੰਨ ਨਬੀ ਜਾਏਂਦਾ, ਪਾਪ ਪੁੰਨ ਨਬੀ ਜਾਏਂਦਾ, ਬੁਰਾ ਭਲਾ ਦੋਏ ਮਸਤਕੇ ਲਿਖੇ, ਪਾਪ ਪੁੰਨ ਨਬੀ ਜਾਏਂਦਾ।
ਪੰਚ ਤਤ ਸੁਣ ਹੋ ਪਰਗਾਸਾ,
ਪੰਚ ਤਤ ਸੁਣ ਹੋ ਪਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ, ਦੇਹ ਸੰਜੋਗੀ ਕਰਮ ਅਭਿਆਸਾ, ਬੁਰਾ ਭਲਾ
ਇਨਸਾਨ ਕਿੱਦਾਂ ਬਣਦਾ ਹੈ? ਪੰਜਾਂ ਤੱਤਾਂ ਤੋਂ। ਪੰਜ ਤੱਤ ਕੀ ਹੈ? ਬਾਣੀ 'ਚ ਆਉਂਦੇ ਹੈ ਕੋਈ ਛੇਵਾਂ ਤੱਤ ਬਣਾ ਕੇ ਤਾਂ ਦੱਸੇ। ਪੰਜ ਤੱਤ ਕੀ ਹੈ? ਪਵਨ ਪਾਣੀ ਅਗਨ ਧਰਤੀ ਅਤੇ ਆਕਾਸ਼। ਅਸੀਂ ਸਿੱਧੀ ਜਿਹੀ ਲੇਮੈਨ ਲੈਂਗੁਏਜ 'ਚ ਡਿਸਕਸ ਕਰਾਂਗੇ, ਬਹੁਤੇ ਬ੍ਰਹਮ ਗਿਆਨ ਘੋਟਣਾ ਸਾਨੂੰ ਪਤਾ ਹੀ ਹੈ। ਇੱਕ ਪਾਣੀ, ਇੱਕ ਅੱਗ, ਇੱਕ ਹਵਾ, ਪੌਣੇ ਪਾਣੀ ਅਗਨੀ, ਇੱਕ ਧਰਤੀ ਅਤੇ ਇੱਕ ਆਕਾਸ਼, ਪੰਜ ਤੱਤ ਹੈ। ਇਨਸਾਨ ਕੀ ਹੈ? ਗੁਰੂ ਬਾਬਾ ਨਾਨਕ ਕਹਿੰਦਾ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜ਼ੇ ਦਸਵਾਂ ਦੁਆਰ, ਬੁੱਝਰੇ ਗਿਆਨੀ ਆ ਵਿਚਾਰ। ਫਿਰ ਨਾਲ ਹੀ ਕਹਿੰਦੇ, ਦੇਹੀ ਮਾਟੀ ਬੋਲੇ ਪਾਉਣ, ਬੁੱਝਰੇ ਗਿਆਨੀ ਮੂਆ ਹੈ ਕੌਣ। ਫਿਰ ਕਹਿੰਦੇ, ਉਹ ਨਾ ਮੂਆ ਜੋ ਰਿਹਾ ਸਮਾਏ, ਮੂਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਕਹੋ ਨਾਨਕ ਗੁਰੇ ਭਰਮ ਚੁਕਾਇਆ, ਮਰਤਾ ਜਾਤਾ ਨਜ਼ਰ ਨਾ। ਉਹ ਛੱਦੀ ਵਹਿਣ ਹੈ ਗੁਰੂ ਬਾਬੇ ਨਾਨਕ ਦੇ। ਸਾਡੀ ਦੇਹੀ ਪੰਜਾਂ ਤੱਤਾਂ 'ਚੋਂ ਬਣਦੀ ਹੈ। ਪੰਜ ਤੱਤ ਪਾਉਣ ਆਕਸੀਜਨ ਨੂੰ ਕਿਹਾ ਹੈ, ਹਵਾ ਨਾ ਪਾਉਣੇ ਪਾਣੀ, ਪਾਣੀ ਦੀ ਤਾਦਾਦ ਹਵਾ ਨਾ ਸਾਰੀ ਬਾਕੀ ਧਰ ਕਿੰਨਾ ਪਾਣੀ ਹੈ ਧਰਤੀ 'ਤੇ, ਪਾਉਣ ਪਾਣੀ ਨਾ ਬਣਦਾ, ਪਾਉਣ ਹਵਾ ਪਾਣੀ ਤੱਤ ਹੈ। ਅਸੀਂ ਸਦਾ ਲਈ ਦੱਸ ਦਈਏ, ਮੈਟਰ ਦਾ ਗਿਆਨ ਨਹੀਂ ਹੈ, ਮੈਟਰ ਨਹੀਂ ਹੈ ਸਾਡਾ ਸਾਰੇ ਗਿਆਨ 'ਚ, ਹਾਲਟ ਨਹੀਂ ਡਿਸਕਸ ਕਰਨਗੇ। ਸਾਡਾ ਦਿਲ ਹੁੰਦਾ ਹਾਲਟ, ਆ ਧੜਕਦਾ ਜਿਹੜਾ, ਇਹ ਨਹੀਂ ਡਿਸਕਸ ਹੋਏਗਾ। ਸਾਡੇ 'ਚ ਮਨ ਡਿਸਕਸ ਹੋਏ। ਇਸ ਕਰਕੇ ਮੈਡੀਕਲ ਦੀ ਇੱਕ ਲਾਈਨ ਸਾਈਕਾਲਟਿਸਟ ਅਲੈਦਾ ਹੋ ਗਏ ਨੇ। ਸਾਡੇ ਅੰਦਰ ਜਿਹੜਾ ਮਨ ਹੈ, ਡਾਕਟਰਾਂ ਨੂੰ ਕਹੋ ਜਿੰਨਾ ਮਰਜ਼ੀ ਸਰੀਰ ਦਾ ਚੀੜ ਫਾੜ ਕਰ ਲੈਣ, ਸਾਨੂੰ ਮਨ ਲੱਭ ਕੇ ਦੱਸਣ। ਇਸ ਕਰਕੇ ਮਨ ਦੇ ਉੱਤੇ ਹੀ ਇਹਨੂੰ ਕਹਿੰਦੇ ਆ ਸਪਿਰਚੁਅਲ ਗਿਆਨ। ਆਤਮਾ ਮਨ ਇਹੋ ਜਿਹੀਆਂ ਚੀਜ਼ਾਂ ਜੋ ਡਿਸਕਸ ਕੀਤੀਆਂ, ਸਾਡਾ ਸਪਿਰਚੁਅਲ ਗਿਆਨ ਹੈ, ਮੈਟਰ ਨਹੀਂ ਹੈ। ਸਾਡੀ ਦੇਹੀ ਮੈਟਰ ਹੈ, ਆ ਪੰਜੇ ਤੱਤ ਜਿਹੜੇ ਮੈਟਰ ਹੈ। ਇੱਕ ਤੱਤ ਐਸਾ ਹੈ ਜਿਹੜਾ ਕਿ ਬਿਲਕੁਲ ਬ੍ਰਹਮ ਗਿਆਨ ਦਾ ਸਾਰਾ ਫੋਕਸ ਹੀ ਉਹਦੇ 'ਤੇ ਹੁੰਦਾ ਹੈ। ਕਹੋ ਬੈਣੀ ਗੁਰਮੁਖੇ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ, ਜਿਨ ਆਤਮ ਤੱਤ ਨਾ ਚੀਨਿਆ, ਸਭ ਫੋਕਟ ਧਰਮ ਅਪੀਨਿਆ। ਸਾਰੇ ਹੀ ਧਰਮ ਅੰਨੇ ਹੈ ਜੇ ਉਹ ਆਤਮਾ ਨੂੰ ਨਹੀਂ ਲੱਭਦੇ। ਜਿਨ ਆਤਮ ਤੱਤ, ਉਹ ਵੀ ਇੱਕ ਤੱਤ ਹੈ, ਜਿਨ ਆਤਮ ਤੱਤ ਨਾ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਅਬੀਨਿਆ ਕਹਿੰਦੇ ਹੈ ਪਰਸ਼ੀਅਨ ਦਾ ਲਫ਼ਜ਼ ਹੈ। ਬੀਨਾ ਕਹਿੰਦੇ ਹੈ ਬਿਨਾਈ ਨੂੰ, ਨਜ਼ਰ ਨੂੰ। ਬਿਨਾਈ, ਕਿਸੇ ਦੀ ਬਿਨਾਈ ਕਮਜ਼ੋਰ ਹੋ ਗਈ, ਅਤੇ ਬੀਨਾ ਕਹਿੰਦੇ ਹੈ ਦੇਖਣ ਵਾਲੇ ਨੂੰ। ਅਬੀਨਾ ਕਹਿੰਦੇ ਜਿਹੜਾ ਨਾ ਦੇਖ ਸਕੇ, ਕਹਿੰਦੇ ਸਾਰੇ ਧਰਮ ਅੰਨੇ ਹੈ ਕਿਉਂਕਿ ਆਤਮਾ ਨੂੰ ਨਹੀਂ ਦੇਖਦੇ। ਜਿਨ ਆਤਮ ਤੱਤ ਨਾ ਚੀਨਿਆ, ਚੀਨੀਆਂ ਕਹਿੰਦੇ ਪਛਾਣਨ ਨੂੰ, ਸਭ ਫੋਕਟ ਧਰਮ ਅਬੀਨੀਆਂ ਲਿਆ। ਸਿੱਖੀ 'ਚ ਜਿੰਨੇ ਕੰਮ ਹੋ ਰਹੇ ਨੇ ਸਾਰੇ ਅਬੀਨੀ ਵਾਲੇ ਹੀ ਹੋ ਰਹੇ, ਆਤਮਾ ਤਾਂ ਕੋਈ ਆਉਂਦਾ ਨਹੀਂ, ਨਾਮ ਵੱਲ ਤੱਤ ਵੱਲ। ਤੋ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ, ਪਹਿਲੀ ਪੌਣ ਹਵਾ ਪਾਣੀ ਅੱਗ ਨਹੀਂ ਸਮਝਣਾ ਪਿਆ, ਜਿਹੜੀ ਅਸੀਂ ਚੁੱਲ੍ਹੇ 'ਚ ਬਾਲਦੇ ਹਾਂ ਅੱਗ, ਅੱਗ ਮੈਨੇ ਕੈਲੋਰੀਜ਼। ਇਸੇ ਦੇ ਜਿਹਾ ਹਿਸਾਬ ਨਾਲ ਅੱਜ ਕਰਿਓ, ਜੇ ਹਰ ਇੱਕ ਚੀਜ਼ ਖਾਈ ਇਹਦੇ 'ਚ ਬੜੀ ਕੈਲੋਰੀਜ਼ ਹੈ। ਕੈਲੋਰੀਜ਼ ਕੀ ਹੈ? ਐਨਰਜੀ, ਇਲੈਕਟ੍ਰਿਸਿਟੀ, ਇਹ ਸਾਰੀਆਂ ਜਿੰਨੀਆਂ ਚੀਜ਼ਾਂ ਹੈ ਸਾਰਾ ਐਨਰਜੀ ਹੈ। ਇੱਥੇ ਤੱਕ ਕਿ ਅਮੈਰੀਕਾ ਦਾ ਇੱਕ ਐਨਰਜੀ ਦਾ ਡਿਪਾਰਟਮੈਂਟ ਹੀ ਲੈਦਾ ਉਹਨਾਂ ਨੇ ਕਰ ਦਿੱਤਾ। ਐਨਰਜੀ ਕੀ ਹੈ? ਉਹ ਤਾਕਤ ਜਿਹੜੀ ਬੰਦੇ 'ਚ ਨਾ ਹੋਵੇ, ਖਤਮ ਹੈ ਉਹਨੂੰ ਅੱਗ ਕੇ ਆ ਬ੍ਰਹਮ ਗਿਆਨ 'ਚ। ਸਾਡੇ ਨੂੰ ਹਰ ਇੱਕ 'ਚ ਅੱਗ ਐਨਰਜੀ ਹੈ, ਹਰ ਇੱਕ ਚੀਜ਼ 'ਚ ਐਨਰਜੀ ਹੈ। ਅਗਨ ਨੂੰ ਐਨਰਜੀ ਸਮਝਣਾ ਹੈ, ਕੈਲੋਰੀ ਸਮਝਣਾ ਹੈ। ਇਸ ਕਰਕੇ ਪੌਣ ਪਾਣੀ ਅਤੇ ਐਨਰਜੀ, ਅਤੇ ਪੌਣ ਪਾਣੀ ਧਰਤੀ ਆ ਮਿੱਟੀ, ਇਹ ਵੀ ਇੱਕ ਇਹਦੇ ਨਾਲ ਹੀ ਬਣਦਾ ਸਭ ਕੁਛ। ਇੱਕ ਹੈ ਆਹ ਜਿਹੜਾ ਆਕਾਸ਼ ਤੱਤ ਹੈ ਨਾ, ਇਹ ਸਮਝਣਾ ਪੈਣਾ। ਜੇ ਇੱਕ ਵਾਰੀ ਗਿਆਨ ਸਮਝ ਕੇ ਸਾਰਾ ਗਿਆਨ ਕੜੀਆਂ ਨੂੰ ਖੁੱਲ ਜੂ। ਆਕਾਸ਼ ਨੂੰ ਸਮਝਣ ਲਈ ਕਹੋ ਖੁਲਾ। ਜਿੱਦਾਂ ਧਰਤੀ ਹੈ, ਉਹਦੇ ਆਲੇ ਉਹਦੇ ਉੱਤੇ ਪਾਣੀ ਸਾਰਾ ਕੁਛ ਹੈ, ਲੇਕਿਨ ਜਿਹੜਾ ਆਲੇ ਦੁਆਲੇ ਖਾਲੀ ਥਾਂ ਪਿਆ ਸਾਰਾ, ਉਹ ਆਕਾਸ਼ ਕਹਿੰਦੇ। ਔਰ ਖਾਲੀ ਕੋਈ ਜਗ੍ਹਾ ਨਹੀਂ, ਕਿਉਂਕਿ ਨੇਚਰ ਹੇਟਸ ਵੈਕਿਊਮ। ਨੇਚਰ ਨਹੀਂ ਚਾਹੁੰਦੀ ਕਿਸੇ ਥਾਂ ਵੀ ਵੈਕਿਊਮ ਕ੍ਰੀਏਟ ਹੋਵੇ। ਇਸ ਕਰਕੇ ਜਿਹੜਾ ਖੁਲਾਅ ਹੈ ਉਹਨੂੰ ਸਾਇੰਸ ਨੇ ਈਥਰ ਕਿਹਾ ਹੈ। ਇਸ ਈਥਰ, ਇਸ ਆਕਾਸ਼ ਦੇ ਰਾਹੀਂ ਅਸੀਂ ਆ ਟੈਲੀਵਿਜ਼ਨਾਂ, ਸਾਰਾ ਕੁਝ ਜੋ ਕੁਛ ਆ ਇਲੈਕਟ੍ਰੋਨਿਕ ਆ ਸਾਰਾ ਕੁਛ ਅਸੀਂ ਇੰਟਰਨੈਟ 'ਤੇ ਸਾਰਾ ਦੇਖ ਰਹੇ, ਉਸ ਈਥਰ ਤੋਂ ਆ ਰਿਹਾ। ਉਹ ਖਾਲੀ ਹੈ ਸਾਰਾ ਈਥਰ, ਇਹਨੂੰ ਆਕਾਸ਼ ਕਿਹਾ ਸਾਡੇ ਗਿਆਨ 'ਚ। ਇਸ ਕਰਕੇ ਪੰਜਾਂ ਤੱਤਾਂ ਤੋਂ ਔਰ ਪ੍ਰਕਾਸ਼ ਹੁੰਦਾ ਹੈ, ਇਹ ਬੰਦਾ ਬਣਿਆ ਪੰਜਾਂ ਤੱਤਾਂ ਦਾ। ਔਰ ਇੱਕ ਚੀਜ਼ ਬੜੀ ਇਹ 'ਚ ਮਹਾਰਾਜ ਕਹਿ ਗਏ ਵੀ ਸਾਰੀ ਚੀਜ਼ ਹੀ ਸੁੰਨ ਤੋਂ ਬਣਦੀ ਹੈ, ਸੁੰਨ। ਉਹ ਗੁਰੂ ਨਾਨਕ ਇੱਕ ਥਾਂ ਲਿਖਦਾ ਵੀ ਅਰਬਦ ਨਰਬਦ ਤੰਦੂ ਕਾਰਾ, ਅਕਾਲ ਪੁਰਖ ਕਈ ਯੁੱਗ ਕੀ, ਕਈ ਅਰਬਦ ਨਰਬਦ ਯੁੱਗ ਸੁੰਨ 'ਚ ਹੀ ਰਿਹਾ ਆਪਣੀ ਮੌਜ 'ਚ ਹੀ, ਉਹਨੂੰ ਦੁਨੀਆ ਬਣਾਉਣ ਦੀ ਮੌਜ ਆਈ ਨਹੀਂ। ਐਨ ਸ਼ਬਦ ਆਇਆ ਸੀ। ਇਸ ਕਰਕੇ ਜਦੋਂ ਉਹਦਾ ਪਾਣਾ ਜੀ ਕੀਤਾ ਵੀ ਹੈ ਤਾਂ ਦੁਨੀਆ ਬਣਾਈ ਹੈ, ਪਹਿਲਾਂ ਸੁੰਨ 'ਚ ਹੀ ਰਿਹਾ। ਉਹ ਇਹ ਬਹੁਤ ਉੱਚੀ ਅਵਸਥਾ ਹੈ ਜਿਹ 'ਚ ਰੱਬ ਰਿਹਾ, ਲੇਕਿਨ ਉਹਨੂੰ ਜਦੋਂ ਖਿਆਲ ਆਇਆ ਫਿਰ ਭਾਣੇ 'ਚ ਉਹਨੇ ਆਪਣੇ ਪਹਿਲਾਂ ਸਾਰੀਆਂ ਚੀਜ਼ਾਂ ਬਣਾਈਆਂ, ਪਰ ਸਭ ਚੀਜ਼ਾਂ ਸ਼ਬਦ ਨਾਲ ਬਣਾਈਆਂ। ਕੀਤਾ ਪਸਾਓ ਇੱਕੋ ਕੋ ਆਓ ਤਿਸ 'ਤੇ ਹੋਏ ਦਰਿਆਈ ਨਹੀਂ ਲੱਖ ਸਮਝਣਾ। ਇਹ ਸਾਡੀ ਬੋਲੀ ਹੈ ਪੰਜਾਬ ਦੀ ਵੀ ਲੱਖਾਂ ਹੀ ਦਰਿਆ ਦਾ ਮਤਲਬ ਲੱਖਾਂ ਹੀ ਕਾਇਨਾਤਾਂ, ਲੱਖਾਂ ਹੀ ਗਲੈਕਸੀਆਂ, ਲੱਖਾਂ ਹੀ ਬ੍ਰਹਿਮੰਡ, ਲੱਖਾਂ ਹੀ ਸੋਲਰ ਸਿਸਟਮ ਉਹਨੇ ਬਣਾ ਤੇ। ਲੱਖ ਦਰਿਆ ਮਤਲਬ ਉਹਨੇ ਜਿਉਂ ਜਿਉਂ ਉਹਨੇ ਸ਼ਬਦ ਬੋਲਿਆ, ਕਿਉਂਕਿ ਸਾਰੀ ਦੁਨੀਆ ਮੰਨਦੀ ਹੈ ਫਿਜ਼ਿਕਸ ਵਾਲੀ ਵੀ ਦੁਨੀਆ ਸਾਊਂਡ ਤੋਂ ਬਣੀ, ਔਰ ਸਾਡਾ ਗਿਆਨ ਵੀ ਕਹਿੰਦਾ ਹੈ ਵੀ ਇਹ ਸ਼ਬਦ ਤੋਂ ਬਣਿਆ, ਸ਼ਬਦ ਸਾਊਂਡ ਦੀ ਲਿਖਾਇਆ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਸੁਨੋ ਪ੍ਰਗਾਸਾ, ਪੰਜ ਤੱਤ ਪੈਦਾ ਕੀਤੇ, ਫਿਰ ਸੁਣ 'ਚੋਂ ਇਹ ਸਭ ਚੀਜ਼ ਪ੍ਰਕਾਸ਼ ਹੋਈ। ਔਰ ਸੁਨੋ ਪ੍ਰਗਾਸਾ ਅਤੇ ਪ੍ਰਗਾਸ਼ ਹੋਇਆ, ਪਰ ਮਿਲਿਆ ਕੀ? ਆ ਜਦੋਂ ਦੇਹੀ ਮਿਲੀ ਨਾ, ਇਹਨਾਂ ਨੇ ਇਹਨੇ ਹੋਰ ਕੁਛ ਨਹੀਂ ਕੀਤਾ, ਉਹ ਆਤਾਪ ਤਾਪ 'ਤੇ ਭੁੱਲ ਗਿਆ, ਇਹਨੇ ਕਰਮ ਅਭਿਆਸ 'ਚ ਪੈ ਗਿਆ, ਚੱਲਿਆ ਕਰਮਾਂ ਦੀ ਚੱਕੀ। ਫਿਰ ਇੱਕ ਵਾਰੀ ਜਿਹੜਾ ਕੀਤਾ ਉਹਦਾ ਵੱਢਿਆ, ਉੱਥੋਂ ਬਾਅਦ ਫਿਰ ਆਣ ਕੇ ਉਹ ਸਾਫ਼ ਨਾ ਕੀਤਾ ਪਿਛਲਾ ਕਰਮ, ਉਹਦਾ ਫਲ ਫਿਰ ਉਹਦੇ 'ਤੇ ਹੋਰ ਕਰਮ ਆਣ ਕੇ ਭੈੜੇ ਕੀਤੇ, ਹੋਰ ਚੜ੍ਹਦੇ ਗਏ। ਇਸ ਤਰ੍ਹਾਂ ਇੰਟਰਸਟ ਦੇ ਉੱਤੇ ਇੰਟਰਸਟ, ਫਿਰ ਉੱਤੇ ਕੰਪਾਊਂਡ ਇੰਟਰਸਟ ਪੈਂਦਾ ਗਿਆ। ਇੱਦਾਂ ਹੀ ਅਸੀਂ ਜਿਹੜੇ ਜਨਮਾਂ ਜਨਮਾਂ ਦੇ ਕਰਮ ਕੀਤੇ ਆ, ਨਾਮ ਨਹੀਂ ਜਪਦੇ, ਉਹ ਹੋਰ ਭਾਰੇ ਹੋਈ ਜਾਂਦੇ, ਹੋਰ ਸਾਰਾ ਕਰਮਾਂ ਦੀ ਚੱਕੀ ਐਸੀ ਚੱਲਦੀ ਆ। ਔਰ ਕਰਮ ਕਾਂਡੀ ਹੀ ਦੁਨੀਆ ਨੂੰ ਬਣਾਉਣ ਵਾਲੇ ਆ, ਜੇ ਕਰਮ ਕਾਂਡੀ ਨਾ ਹੋਣ ਤਾਂ ਦੁਨੀਆ ਹੀ ਬੰਦ ਹੈ। ਇਸ ਕਰਕੇ ਆਸਾ ਮਨਸਾ ਬੰਧ ਨਹੀਂ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੇ ਨਾਮ ਵਸਾਰੀ, ਸੁਣ ਪੰਡਤ ਕਰਮਾਕਾਰੀ, ਜਿਸ ਕਰਮ ਸੁੱਖ ਉਪਜੇ ਪਾਈ, ਸੋ ਆਤਮ ਤੱਤ ਵਿਚਾਰੀ। ਇਹ ਵੀ ਗੁਰੂ ਨਾਨਕ ਦੀ ਬਾਣੀ ਹੈ। ਆਓ ਅੱਜ ਤੁਸੀਂ ਇਹ ਗਿਆਨ ਲਈਏ ਵੀ ਜੇ ਸੰਯੋਗ ਦੇ ਨਾਲ ਕਿਤੇ ਉਹਦੀ ਮਿਹਰ ਨਾਲ ਸਾਨੂੰ ਆ ਮਾਨਸ ਜਨਮ ਮਿਲ ਗਿਆ, ਅਸੀਂ ਇਹ ਕਰਮ ਅਭਿਆਸ 'ਚ ਨਾ ਗੁਆ ਦਈਏ ਅਤੇ ਆਹ ਵੀ ਕਰਮ ਕਰੀਏ। ਉਹ ਮਹਾਰਾਜ ਅੱਗੇ ਦੱਸਣਗੇ, ਪੰਚ ਤੱਤ ਸੁਨੋ ਪ੍ਰਗਾਸਾ, ਪੰਚ ਤੱਤ ਸੁਨੋ ਪ੍ਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ, ਦੇਹ ਸੰਜੋ ਕਰਮ ਕਰਕੇ ਦੇਹ ਮਿਲਦੀ ਹੈ। ਜੇ ਲਕਸ਼ਮੀ ਅੰਤਕਾਲ ਜੋ ਲਕਸ਼ਮੀ ਸਿਮਰਿਆ ਅਸੀਂ ਚਿੰਤਾ ਸੱਪ ਦੀ ਦੇਹ ਮਿਲ ਜੂ, ਪ੍ਰੇਤ ਦੀ ਦੇਹ ਮਿਲ ਜੂ, ਸੂਰ ਦੀ ਦੇਹ ਮਿਲ ਜੂ। ਇਹ ਜਿਹੜੀ ਦੇਹ ਹੈ ਮਾਨਸ ਦੇਹ ਹੀ ਹੈ, ਇਹ ਮਾਨ ਬੜਾ ਮੁਲਕ ਜਨਮ ਹੈ। ਪਰ ਅਸੀਂ ਦੇਹੀਆਂ ਜਿਹੜੀਆਂ ਸਾਰਿਕ ਨੂੰ ਮਿਲਦੀ ਹੈ ਬੋਡੀ ਸਾਰੀ, ਇਹ ਵੀ ਆਪਣੇ ਸਾਡੇ ਕਰਮਾਂ ਦੇ ਅਭਿਆਸ ਨਾਲ ਹੀ ਮਿਲਦੀ ਹੈ। ਦੇਹ ਸੰਜੋਗੀ ਕਰਮ ਅਭਿਆਸਾ, ਦੇਹ ਸੰਜੋਗੀ ਕਰਮ ਅਭਿਆਸਾ, ਕਿਹੜੇ ਕਰਮ ਕੀਤੇ? ਬੁਰਾ ਭਲਾ ਦੋਇ ਮਸਤ ਕੇ ਲੀਖੇ, ਬੁਰਾ ਭਲਾ ਦੋਇ ਮਸਤ ਕੇ ਲੀਖੇ, ਪਾਪ ਪੁੰਨ ਵੀ ਜਾਏਗਾ, ਇਹ ਪਾਪ ਪੁੰਨ ਵੀ ਜਾਏਗਾ, ਪਾਪ ਪੁੰਨ ਵੀ ਜਾਏਗਾ। ਜਾਓ ਸਾਡੀ ਰਿਸ਼ੀ ਮੁਨੀਆਂ ਤੋਂ ਹਿੰਦੂ ਫਿਲਾਸਫੀ ਸਾਰੀ ਲੱਭ ਲਓ, ਵੇਦਾਂ ਸ਼ਾਸਤਰਾਂ ਸਾਰਾ ਹੀ ਪਾਪ ਪੁੰਨ ਦੀਆਂ ਹੀ ਕਹਾਣੀਆਂ, ਆ ਪੁੰਨ ਕਰੋ, ਪਾਪ ਕਰੋ, ਪੁੰਨ ਕਰੋ, ਆਹ ਕਰੋ, ਕਿਤੇ ਵੀ ਇਹੋ ਜਿਹਾ ਗਿਆਨ ਨਹੀਂ ਹੈ ਜਿਹ 'ਚ ਨਾ ਕੋਈ ਕਹਾਣੀ ਨਾ ਕੋਈ ਹੋਰ ਚੀਜ਼, ਸਿੱਧਾ ਹੀ ਨਾਮ ਦਾ ਗਿਆਨ, ਆਤਮਾ ਦਾ ਗਿਆਨ, ਭਗਤੀ ਦਾ ਗਿਆਨ ਇਹੋ ਜਿਹਾ। ਬਾਕੀ ਜਿੰਨਾ ਵੀ ਸੀ ਪਿੱਛੇ ਕੀ ਸੀ, ਬੁਰਾ ਭਲਾ ਸੁਨ ਹੋ ਪਰਗਾਸਾ, ਪੰਚ ਤਤ ਸੁਨ ਹੋ ਪਰਗਾਸਾ, ਦੇ ਸੰਜੋ ਕਰਮ ਅਭਿਆਸਾ, ਬੁਰਾ ਭਲਾ ਦੋਇ ਮਸਤਕ ਕੇ ਲਿਖੇ, ਪਾਪ ਪੁੰਨ ਵੀ ਜਾਏਗਾ। ਇੱਕ ਬਹੁਤ ਉੱਚੀ ਪਦਵੀ ਹੁਣ ਮਹਾਰਾਜ ਦੱਸਣ ਲੱਗੇ, ਆਓ ਪਹਿਲਾਂ ਪੜ੍ਹ ਲਈਏ ਫਿਰ ਉਹਦੇ 'ਤੇ ਆਪਾਂ ਗਿਆਨ ਲਾਂਗੇ।
ਉੱਤਮ ਸਤ ਗੁਰ ਪੁਰਖ ਨਿਰਾਲੇ, ਉੱਤਮ ਸਤ ਗੁਰ ਪੁਰਖ ਨਿਰਾਲੇ।
ਜੇ ਕਿਤੇ ਬਾਬੇ ਨਾਨਕ ਨੂੰ ਸਤਿਗੁਰ ਸਮਝੇ ਨਾ, ਫਿਰ ਇਹ ਸਮਝ ਨਹੀਂ ਆਉਣੀ। ਬਾਣੀ ਲਿਖਾਰੀ ਹੈ ਮਹੱਲਾ ਪਹਿਲਾ, ਬਾਬਾ ਨਾਨਕ ਆਪਣੇ ਆਪ ਨੂੰ ਸਤਿਗੁਰ ਪੁਰਖ ਨਹੀਂ ਕਹਿ ਰਿਹਾ। ਇਸੇ ਕਰਕੇ ਅਸੀਂ ਸਾਰੀ ਸਿੱਖ ਕੌਮ ਨੂੰ ਚਤੰਤਰ ਦਿੰਦੇ ਹਾਂ ਵੀ ਬਾਕੀ ਟੀਕੇ ਲਿਖਣ ਵਾਲਿਆਂ ਨੇ ਬੜੀ ਮਿਹਨਤ ਕੀਤੀ, ਸਭ ਠੀਕ ਕਰ ਰਹੇ ਆ। ਬਾਣੀ ਦਾ ਕੰਮ ਸ ਕੰਮ ਭਾਈ ਵੀਰ ਸਿੰਘ ਜਾਂ ਬਾਕੀਆਂ ਸੂਰਜ ਪ੍ਰਕਾਸ਼ ਵਾਂਗੂ ਕਹਾਣੀਆਂ 'ਚ ਤਾਂ ਨਹੀਂ ਟਾਈਮ ਜ਼ਾਇਆ ਹੁੰਦਾ, ਕੰਮ ਸ ਕੰਮ ਬਾਣੀ ਨਾਲ ਦੁਨੀਆਂ ਦੇਖਦੀ ਹੈ, ਟੀਕੇ ਮਤਲਬ ਸਮਝਦੀ ਹੈ। ਪਰ ਸਭ ਤੋਂ ਵੱਡਾ ਭੁਲੇਖਾ ਆ ਜਿਹੜੇ ਸਾਨੂੰ ਸੰਗਤ ਨੂੰ ਚੀਜ਼ਾਂ ਉਗੜ ਰਹੀਆਂ, ਇਹਨਾਂ ਨੂੰ ਨਹੀਂ ਉਗੜ ਰਹੀਆਂ। ਹਰ ਇੱਕ ਹੀ ਬਾਬੇ ਨਾਨਕ ਨੂੰ ਸਤਿਗੁਰ ਲਿਖੀ ਜਾਂਦਾ। ਆ ਇੱਕ ਲੇਟੈਸਟ ਟੀਕਾ ਛਪਿਆ ਹੈ ਮੇਰੇ ਸਾਥੀ ਦਾ, ਬਹੁਤ ਚੱਕਰ ਆ, ਚੰਡੀਗੜ੍ਹ ਦਾ ਭਾਈ ਹਰਬੰਸ ਸਿੰਘ ਜੀ, ਉਹਦਾ ਹੁਣੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਟੀਕਾ। ਮੈਂ ਲੰਡਨ ਗਿਆ, ਉੱਥੇ ਮੇਰੇ ਸਾਥੀ ਕਹਿੰਦੇ ਕਿ ਭਾਈ ਸਾਹਿਬ ਲਿਖ ਰਹੇ ਨੇ, ਸਤਿਗੁਰੂ ਜਿੱਥੇ ਆ ਜਾਂਦਾ ਉੱਥੇ ਕਹਿੰਦੇ ਨੇ ਬਰੈਕਟ 'ਚ ਪਾ ਜਾਂਦੇ ਬਾਬਾ ਨਾਨਕ। ਮੈਂ ਕਿਹਾ ਹਲੀ ਨਹੀਂ ਮੇਰ, ਪਰ ਇਹ ਸਾਰੇ ਚੀਜ਼ ਮੈਂ ਇਸ ਕਰਕੇ ਚੇਤਾਵਨੀ ਦੇ ਰਿਹਾ ਵੀ ਟੀਕੇ ਜ਼ਰੂਰ ਪੜ੍ਹੋ ਸਭ ਕੁਛ, ਪਰ ਜਿੱਥੋਂ ਖੁੰਝੇ ਹੋਣ ਉੱਥੋਂ ਫਿਰ ਆਪਣੀ ਬਾਣੀ ਦਾ ਲੜ ਫੜ ਕੇ, ਕਿਉਂਕਿ ਸਤਿਗੁਰ ਪੁਰਖ ਜਿਹਨੇ ਸਮਝ ਲਿਆ ਉਹਨੂੰ ਇਹ ਬਾਣੀ ਖੁੱਲ੍ਹ ਸਕਦੀ। ਸਤਿਗੁਰੂ ਬਾਬਾ ਨਾਨਕ ਨਹੀਂ ਹੈ, ਉਹ ਆਪ ਉਸ ਸਤਿਗੁਰੂ ਦੀ ਹੁਣ ਵਡਿਆਈ ਲਿਖਣ ਲੱਗਾ ਵੀ ਇੱਦਾਂ ਦੁਨੀਆਂ ਬਣੀ, ਕਰਮ ਕਾਂਡੀ ਬਣੇ, ਪਰ ਇੱਕ ਚੀਜ਼ ਉਹਦੀ ਜਿਹੜਾ ਸਤਿਗੁਰ ਪੁਰਖ ਹੈ ਉਹ ਵਿੱਚ ਇੱਕ ਐਸਾ ਲਿੰਕ ਹੈ ਜਿਹੜਾ ਕਿ ਅਭਿਆਸੀ ਨੂੰ ਅਤੇ ਰੱਬ ਨਾਲ ਜੋੜ ਦਿੰਦਾ। ਉਹ ਜਿਹੜਾ ਸਤਿਗੁਰ ਪੁਰਖ ਹੈ ਉਹ ਜੁੱਗਾਂ ਜੁੱਗਾਂ ਤੋਂ ਹੈ, ਜੁੱਗ ਜੁੱਗ ਪੀੜ੍ਹੀ ਚੱਲੇ ਸਤਿਗੁਰ ਕੀ। ਇਸ ਕਰਕੇ ਉਹਨੇ ਹੀ ਪ੍ਰਹਲਾਦ ਨੂੰ ਸਾਰੀਆਂ ਸਾਰਾ ਬਾਣੀ 'ਚ ਅਸੀਂ ਕੱਢੀ ਆ ਰਹੇ ਹਾਂ। ਸਤਿਗੁਰ ਜਿਹੜਾ ਪੁਰਖ ਹੈ ਉਹ ਬਾਬਾ ਨਾਨਕ ਨਹੀਂ ਆ, ਉਹ ਨਾਨਾ ਆਪਣੇ ਅੰਦਰ ਸਤਿਗੁਰ ਖੜਾ ਕੀਤਾ। ਆਪ ਉਹਨਾਂ ਦਾ ਸਲੋਕ ਕਹਿੰਦਾ, ਭੁੱਲੀ ਭੁੱਲੀ ਮੈਂ ਫਿਰੀ, ਪਾਦਰ ਕਹੇ ਨਾ ਕੋਏ, ਪੁੱਛੂ ਜਾਏ ਸਿਆਣਿਆਂ, ਦੁੱਖ ਮੇਰਾ ਕਾਟੇ ਕੋਏ, ਸਾਚਾ ਸਤਿਗੁਰ ਮਨੇ ਵਸੈ, ਸਾਜਨ ਉੱਤੀ ਠਾਏ, ਨਾਨਕ ਮਨ ਤ੍ਰਿਪਤਾਸੀਏ, ਸਿਫਤੀ ਸਾਚੇ ਨਾਏ। ਮੈਂ ਨਾਮ ਜਪ ਜਪ ਕੇ ਇਹੋ ਜਿਹੇ ਸਤਿਗੁਰੂ ਨੂੰ, ਉੱਤਮ ਸਤਿਗੁਰੂ ਨੂੰ ਅੰਦਰ ਖੜਾ ਕੀਤਾ, ਉਹਦੇ ਲਈ ਲਿਖਿਆ।
ਉੱਤਮ ਸਤੇ ਗੁਰ ਪੁਰਖ ਨਿਰਾਲੇ, ਉੱਤਮ ਸਤੇ ਪੁਰਖ ਨਿਰਾਲੇ, ਸਭ ਦੇ ਰਤੇ ਹਰੇ ਰਸੇ ਮਤ ਵਾਲੇ, ਸਭ ਦੇ ਰਤੇ ਹਰੇ ਰਸੇ ਮਤ ਵਾਲੇ, ਰੇਦ ਬੁੱਧੇ ਸਿੱਧ ਗਿਆਨ ਤੇ ਪਾਈਏ, ਰਿਦ ਸਿੱਧ ਬੁੱਧ ਗੁਣ ਗੁਰੂ ਤੇ ਪਾਈਏ।
ਉਹਦੇ ਕੋਲ ਆਹ ਚੀਜ਼ ਪਾਈ ਦੀ ਹੈ, ਰਿਦ ਬੁੱਧ ਸਿੱਧ ਗਿਆਨ,
ਰਿਦ ਬੁੱਧੇ ਸਿੱਧ ਗਿਆਨ ਗੁਰੂ ਤੇ ਪਾਈਏ, ਰਿਦ ਬੁੱਧੇ ਸਿੱਧ ਗਿਆਨ ਗੁਰੂ ਤੇ ਪਾਈਏ।
ਉਹ ਰਾਧਾ ਸਵਾਮੀ ਵਾਲੇ ਸਤਿਗੁਰੂ ਨਹੀਂ ਹੈ ਵੀ ਹਾਂ ਜਿੱਥੇ ਸਤਿਗੁਰੂ ਆ ਗਿਆ ਜੀ ਮੈਂ ਵੀ ਹੈ, ਨਹੀਂ ਬਾਬਾ ਨਾਨਕ ਨਹੀਂ ਇੱਦਾਂ ਕਹਿ ਸਕਦਾ। ਬਾਬਾ ਨਾਨਕ ਕਹਿੰਦਾ ਉਹ ਸਤਿਗੁਰੂ ਹੈ, ਮੈਂ ਤੇ ਦਾਸਨ ਦਾਸ ਹੈ, ਮੈਂ ਤੇ ਲਾਲਾ ਗੋਲਾ, ਮੈਂ ਤੇ ਆਪ ਨੂੰ ਅੰਦਰ ਆਪਣੇ ਅੰਦਰ ਖੜਾ ਕੀਤਾ। ਇਸ ਕਰਕੇ ਰਿੱਧੇ ਬੁੱਧੇ ਸਿੱਧੇ ਗਿਆਨ ਜਦੋਂ ਅੰਦਰ ਆ ਜਾਂਦਾ ਹੈ ਤੇ ਉਹ ਦਿੰਦਾ ਹੈ, ਪਰ ਪੂਰੇ ਜਿਨ੍ਹਾਂ ਦੇ ਭਾਗ ਹੋਣ ਪਹਿਲਾਂ ਆਓ ਇਸ ਦੀ ਵਡਿਆਈ ਪੜ੍ਹੀਏ ਉੱਤਮ ਸਤਿਗੁਰ ਦੀ।
ਉੱਤਮ ਸਤਿਗੁਰ ਪੁਰਖ ਨਿਰਾਲੇ, ਉੱਤਮ ਸਤਿਗੁਰ ਪੁਰਖ ਨਿਰਾਲੇ, ਸ਼ਬਦੇ ਰਤੇ
ਸ਼ਬਦੇ ਅਨੁਸਾਰੇ 1429 ਸਵਿਆਂ ਦੇ ਸ਼ਬਦ, ਉਹਦੇ ਨਾਲ ਥੋੜਾ ਰੰਗਾਉਣਾ, ਸ਼ਬਦ ਜਪਣ ਵਾਲੇ ਨਾ ਰੰਗੇ ਜਾਵਾਂਗੇ, ਸ਼ਬਦ ਜਪਣ ਵਾਲੇ ਵੱਲ ਇਸ਼ਾਰਾ ਹੈ। ਇਹ ਸਾਰੇ ਜਿੰਨੇ ਹੈ ਕਹਿੰਦੀ ਸਾਰੇ ਸ਼ਬਦ ਇੱਕੋ ਨਹੀਂ, ਸ਼ਬਦ ਵੀ ਦੋ ਕਿਸਮ ਦੇ, ਇੱਕ ਗਿਆਨ ਦੇਣਗੇ ਔਰ ਗਿਆਨ ਵੀ ਐਟਸੈਟਰਾ ਨਹੀਂ ਦੇਣਗੇ, ਗਿਆਨ ਵੀ ਨਾਮ ਜਪਣ ਦਾ ਹੀ ਦੇਣਗੇ। ਇਸ ਕਰਕੇ ਸ਼ਬਦ ਇਹ ਹੈ, ਸ਼ਬਦ ਹੈ ਘੜੀਆ ਹੈ, ਸ਼ਬਦ ਸੱਚੀ ਟਕਸਾਲ, ਇੱਕੋ ਵਾਰੀ ਸ਼ਬਦ ਜਪ ਚ ਆਇਆ ਉਹ ਹੈ ਜਪਣ ਵਾਲਾ ਸ਼ਬਦ।
ਉੱਤਮ ਸਤਿਗੁਰ ਪੁਰਖ ਨਿਰਾਲੇ, ਉੱਤਮ ਸਤਿਗੁਰ ਪੁਰਖ ਨਿਰਾਲੇ, ਸ਼ਬਦੇ ਰਤੇ ਹਰੇ ਰਸ ਮਤ ਵਾਲੇ, ਸ਼ਬਦੇ ਰਤੇ ਹਰੇ ਰਸ ਮਤ ਵਾਲੇ,
ਰਿਧ ਬੁੱਧ ਸਿੱਧ ਗਿਆਨ ਗੁਰੂ ਦੇ ਪਾਏ,
ਰਿਧ ਬੁੱਧ ਸਿੱਧ ਗਿਆਨ ਗੁਰੂ ਦੇ ਪਾਏ, ਪੂਰੇ ਭਾਗੇ ਮਿਲਾਏ ਦਾ, ਪੂਰੇ ਭਾਗੇ ਮਿਲਾਏ ਦਾ, ਪੂਰੇ ਭਾਗੇ ਮਿਲਾਏ।
ਇਹਦੇ ਪੂਰੇ ਭਾਗ ਹੋਣ ਉਹ ਇਹ ਪੂਰਾ ਸਤਿਗੁਰੂ ਅੰਦਰ ਉਹਨੂੰ ਮਿਲਦਾ ਹੈ, ਇਹਦੇ ਮੰਦੇ ਭਾਗ ਹੋਣ ਉਹਨੂੰ ਬਥੇਰੇ ਅਧੂਰੇ ਸਤਿਗੁਰੂ ਬਾਹਰ ਪਏ ਹੈ, ਲੇਕਿਨ ਜਿਹੜੇ ਪੂਰੇ ਭਾਗ ਹੈ ਬਾਬਾ ਨਾਨਕ ਕਹਿੰਦਾ ਉਹਨਾਂ ਨੂੰ ਇਹ ਸਤਿਗੁਰੂ ਉੱਤਮ ਸਤਿਗੁਰ ਮਿਲਦਾ ਹੈ। ਅਸੀਂ ਹੁਣ ਇੱਕ ਐਸੀ ਦੁੱਖ ਦੀ ਰਾਗ 'ਤੇ ਹੱਥ ਲੱਖਣ ਲੱਗੇ ਹਾਂ ਅੱਜ, ਜਿਹੜਾ ਅਸੀਂ ਬਾਕੀਆਂ ਨੂੰ ਸਾਰਿਆਂ ਨੂੰ ਜਿੰਨੀ ਵੀ ਬ੍ਰਹਮ ਗਿਆਨ ਹੈ, ਬਾਣੀਆਂ ਹੈ ਸਾਰੀਆਂ, ਸਾਡੇ ਬੜੇ ਬੜੇ ਜਿਹੜੇ ਸਿੱਖ ਹੈ ਭਾਈ ਸਾਹਿਬ ਜਾਂ ਤਰ੍ਹਾਂ ਤੋਂ, ਸਾਰੇ ਕਹਿੰਦੇ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਗੈਰ ਬਾਕੀ ਸਾਰੀ ਬਾਣੀ ਕੱਚੀ ਹੈ, ਇਹ ਪੱਕੀ ਬਾਣੀ ਹੈ ਸਤਿਗੁਰੂ ਵਾਜੋਂ, ਹੋਰ ਕੱਚੀ ਹੈ ਬਾਣੀ, ਬਸ ਬਾਕੀਆਂ ਦੀ ਸਾਰੀ ਬਾਣੀ ਕੱਚੀ ਨਹੀਂ। ਆਓ ਦੇਖੀਓ ਸਤਿਗੁਰ ਕਿਹੜਾ ਹੈ ਅਤੇ ਕਿਹੜੀ ਬਾਣੀ ਕੱਚੀ ਹੈ, ਕੌਣ ਕੱਚਾ ਹੈ, ਕਿਤੇ ਅਸੀਂ ਤਾਂ ਨਹੀਂ ਕੱਚੇ ਵੀ ਨਾਮ ਜਪਣ ਵਾਲੇ ਜਿਹਨਾਂ ਨੇ ਲਿਖੇ ਆ। ਹੁਣ ਉਹ ਤੁਕ ਰਾਮ ਕਲੀ ਆਨੰਦ ਦੇ ਪਾਠ 'ਚ ਆਉਂਦੀ ਹੈ, ਸਤਿਗੁਰ ਵਾਜੋਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਉੱਤੇ ਬਿੰਦੀ ਹੈ, ਕੱਚੀ ਆਖ ਵਖਾਣੀ ਚਿੱਤ ਜਿਨ ਕਾ ਹਿਰੇ ਲਿਆ ਮਾਇਆ, ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਆਵੈ ਹੁਣ ਇੱਧਰ ਸਤਿਗੁਰੂ ਹੈ, ਇਹਦਾ ਮਤਲਬ ਜਿਹਨਾਂ ਨਾਲ ਅਭਿਆਸ ਕਰ ਕਰਕੇ ਹੱਲੀ ਅਭਿਆਸ ਕਰ ਰਹੇ ਆ ਬਿਸ਼ੱਕ, ਉਹ ਨਾਮ ਕਹਿੰਦੇ ਆ ਸੁਣਦੇ ਆ, ਪਰ ਉਹਨਾਂ ਦਾ ਹਾਲੀ ਕੱਚਾ ਹੈ ਨਾਮ, ਕਿਉਂਕਿ ਅੰਦਰ ਸਤਿਗੁਰ ਨਹੀਂ ਪੜ੍ਹ ਗਏ ਉੱਠੇ। ਜਿੰਨੀ ਚਿਕਰ ਅੰਦਰ ਇਹ ਵਜੂਦ, ਇਹ ਹਸਤੀ, ਇਹ ਤਾਕਤ, ਇਹ ਜਿਹੜੀ ਚੀਜ਼ ਸਤਿਗੁਰੂ ਜਿਹਨੂੰ ਕਿਹਾ ਜਿਹਦੀ ਦੇਹ ਨਹੀਂ, ਇਹ ਅੰਦਰ ਜਿੰਨ ਚਿਕਰ ਪ੍ਰਗਟ ਨਹੀਂ ਹੁੰਦੀ ਔਰ ਬੰਦੇ ਦੇ ਅੰਦਰ ਕੋਈ ਚੇਂਜ ਨਹੀਂ ਆਉਂਦੀ, ਉਨ ਚਿਕਰ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦਾ। ਸਤਿਗੁਰ ਦੀ ਐਸੀ ਵਡਿਆਈ ਦੱਸੀ ਹੈ ਵੀ ਜਦੋਂ ਅੰਦਰ ਹੋ ਜਾਂਦਾ ਹੈ, ਤਿੰਨਾਂ ਕਾਲਾਂ ਦੀ ਉਹਨੂੰ ਦਿਵ ਦ੍ਰਿਸ਼ਟੀ ਮਿਲ ਜਾਂਦੀ ਹੈ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ, ਬਾਣੀ 'ਚ ਲਿਖਿਆ ਜਿਹੜੀ ਦਿਵ ਦ੍ਰਿਸ਼ਟੀ ਵਿਆਸ ਰਿਸ਼ੀ ਨਾਲ ਸੰਜੇ ਨੂੰ ਦਿੱਤੀ ਸੀ ਅਤੇ ਉਹਨੇ ਮਹਾਂਭਾਰਤ ਸਾਲੀ ਔਰ ਅੰਨੇ ਧਿਰਤਰਾਸ਼ਟਰ ਨੂੰ ਘਰ ਬੈਠਾ ਹੀ ਦਿਖਾਲਦਾ ਗਿਆ। ਰਿਸ਼ੀ ਵਿਆਸ ਐਡਾ ਵੱਡਾ ਰਿਸ਼ੀ ਸੀ, ਉਹ ਜਾਂਦਾ ਜਾਂਦਾ ਸੰਜੇ ਨੂੰ ਕਹਿ ਗਿਆ ਤੂੰ ਇਹਦੇ ਪੁੱਤ ਲੜ ਰਿਹਾ, ਇਹਨੂੰ ਬੜਾ ਫਿਕਰ ਹੋਣਾ, ਧਿਰਤਰਾਸ਼ਟਰ ਅੰਨਾ ਵੈ, ਅਤੇ ਤੂੰ ਆ ਮੈਂ ਤੈਨੂੰ ਦਿਵ ਦ੍ਰਿਸ਼ਟੀ ਦੇ ਚੱਲਿਆ, ਤੂੰ ਇਹਦੇ ਨਾਲ ਇਹਨੂੰ ਸਾਰਾ ਜੰਗ ਦਾ ਹਾਲ ਦੱਸੀ ਚੱਲੀ। ਇਹ ਜਿਹੜੀ ਦਿਵ ਦ੍ਰਿਸ਼ਟ ਹੈ ਸਿੱਖਾਂ ਕੋਲ ਸਹਿਜੇ ਹੀ ਗੁਰੂ ਅਮਰਦਾਸ ਸਾਹਿਬ ਨੇ ਕਹਿਤੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ। ਤਿੰਨਾਂ ਪੀਰੀਡਾਂ ਦਾ ਪਤਾ ਲੱਗ ਜਾਂਦਾ, ਪਿੱਛੇ ਕੀ ਹੈ, ਹੁਣ ਕੀ ਹੋ ਰਿਹਾ, ਗਾਂਹ ਕੀ ਹੋਣਾ ਹੈ, ਪਰ ਉਹ ਗੁਪਤ ਰਹਿੰਦੇ ਨੇ। ਤਰਤ ਪਤਾਲ ਆਕਾਸ਼ ਦੀਆਂ ਸੋਝੀਆਂ ਹੋ ਜਾਂਦੀਆਂ ਤਿੰਨਾਂ ਭਵਨਾਂ ਦੀ, ਤਿੰਨ ਕਾਲ ਤਿੰਨ ਭਵਨ ਬਹੁਤ ਆਉਣਗੇ, ਇਸ ਕਰਕੇ ਤਿੰਨਾਂ ਦਿਵ ਦ੍ਰਿਸ਼ਟੀ ਹੋ ਜਾਣੀ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰ ਦੀ ਲੱਛਣ ਦੇਖੋ ਉੱਥੇ, ਸਾਰਾ ਰਾਮ ਕਲੀ ਆਨੰਦ ਸਤਿਗੁਰੂ ਦੀ ਸਿਫਤ 'ਚ ਹੀ ਲਿਖਿਆ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਅੰਦਰ ਪਾਉਣ ਹੈ ਜਿਹੜਾ ਬਾਬੇ ਨਾਨਕ ਨਾਲ ਪਾਇਆ, ਸਾਰਿਆਂ ਗੁਰੂਆਂ ਨਾਲ ਪਾਇਆ, ਭਗਤਾਂ ਨਾਲ ਪਾਇਆ। ਇਹ ਸਤਿਗੁਰੂ ਸਾਰਿਆਂ ਦਾ ਸਾਂਝਾ ਹੈ, ਅਸੀਂ ਤਾਕਤ ਹੈ ਜਿਹੜੀ ਹਜ਼ਰਤ ਸਾਹਿਬ ਨਾਲ ਵੀ ਆਪਣੇ ਅੰਦਰ ਖੜੀ ਕੀਤੀ, ਹਜ਼ਰਤ ਮੁਹੰਮਦ ਸਾਹਿਬ ਨਾਲ, ਕ੍ਰਾਈਸਟ ਨਾਲ ਵੀ ਆਪਣੇ ਅੰਦਰ ਖੜੀ ਕੀਤੀ। ਕਿਉਂਕਿ ਰੱਬ ਨਹੀਂ ਕਿਸੇ ਦੇ ਅੰਦਰ ਪਹਿਲਾਂ ਆਉਂਦਾ ਜਿਨ ਚ ਕਰੇ ਚੀਜ਼ ਵਜੂਦ ਨਹੀਂ ਆਉਂਦਾ। ਤੋ ਸਾਰਿਆਂ ਦਾ ਸਾਂਝਾ ਸਤਿਗੁਰ ਹੈ। ਇਸ ਕਰਕੇ ਜਿਹੜੀ ਇਹਨੂੰ ਅੰਦਰ ਖੜਾ ਕਰਨਾ ਪੈਂਦਾ ਹੈ ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ। ਇਸ ਕਰਕੇ ਇਹਨੂੰ ਸਾਹਿਬ ਵੀ ਕਿਹਾ ਹੈ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਇਸ ਕਰਕੇ ਜਿਹੜਾ ਇਹ ਸਤਿਗੁਰੂ ਹੈ ਉਹਦੇ ਲਈ ਆਹ ਚੀਜ਼ ਲਿਖੀ ਹੈ,
ਉਤਮ ਸਤਿਗੁਰ ਪੁਰਖ ਨਿਰਾਲੇ, ਉਤਮ ਸਤਿਗੁਰ ਪੁਰਖ ਨਿਰਾਲੇ, ਸਬਦੇ ਰਤੇ ਹਰੇ ਰਸੇ ਮਤ ਵਾਲੇ, ਸਬਦੇ ਰਤੇ ਹਰੇ ਰਸੇ ਮਤ ਵਾਲੇ।
ਜਿੰਨੀ ਚਿਕਰੇ ਅੰਦਰ ਨਹੀਂ ਆਉਂਦਾ ਉਨ ਚਿਕਰ ਸਾਡਾ ਅਭਿਆਸ ਵੀ ਕੱਚਾ। ਬਾਣੀ ਉੱਥੇ ਗੁਰਮੰਤਰ ਜਪਣ ਨੂੰ ਕਿਹਾ ਹੈ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ ਬੜੀ ਰਵਾਨਗੀ ਨਾ ਭਾਵੇਂ ਜਪੀ ਚਲੋ, ਪਰ ਅੰਦਰ ਸਤਿਗੁਰ ਨਹੀਂ ਹੈ, ਅਸੀਂ ਕੱਚੇ ਹਾਂ ਹਲੀ। ਇਸੇ ਕਰਕੇ ਗੁਰੂ ਬਾਬਾ ਨਾਨਕ ਕਹਿੰਦਾ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ ਨਹੀਂ ਆ ਉੱਥੇ। ਸੱਜਣ ਸੰਤ ਹੈ ਹੀ ਸਤਿਗੁਰੂ ਪੱਕਿਆ, ਉਹ ਹੈ ਰਸ ਚ ਮਤਾਲਾ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆ। ਇਹ ਤਾਂ ਤੈਨੂੰ ਜੀਦੇ ਜੀ ਛੱਡ ਜਾਣੇ ਜਿਹੜੇ ਤੂੰ ਇੱਥੇ ਸਾਧ ਸੰਤ ਪੱਕੇ ਮੰਨ ਕੇ ਅਤੇ ਉਹਨਾਂ ਮਗਰ ਲੱਗਾ ਹੈ, ਉਹ ਜਿਹੜਾ ਅੰਦਰਲਾ ਪੱਕਾ ਹੈ ਉਹਨੇ ਤੈਨੂੰ ਮਰਨ ਤੋਂ ਬਾਅਦ ਵੀ ਨਹੀਂ ਛੱਡਣਾ, ਤੇਰੇ ਨਾਲ ਜਾਣਾ, ਉਹ ਜਵੰਦਿਆਂ ਮੋਇਆ ਵੀ ਨਾਲ ਹੀ ਜਾਣਾ। ਇਸ ਕਰਕੇ ਉਹ ਜਿਹੜਾ ਸੱਜਣ ਸੰਤ ਪੱਕਿਆ ਹੈ ਉਹੀ ਹੈ
ਉਤਮ ਸਤਿਗੁਰ ਪੁਰਖ ਨਿਰਾਲੇ, ਉਤਮ ਸਤਿਗੁਰ ਸਤਿਗੁਰ ਪੁਰਖ ਨਿਰਾਲੇ, ਉਤਮ ਸਤਿਗੁਰ ਪੁਰਖ ਨਿਰਾਲੇ।
ਇਸ ਖੜੇ ਹੋਣ ਤੋਂ ਬਗੈਰ ਜਿੰਨਾ ਵੀ ਅਸੀਂ ਕੱਚੇ ਹਾਂ। ਹੁਣ ਆਓ ਲਾਈਨ ਪੜ੍ਹੀਏ ਰਾਮ ਕਲੀ ਆਨੰਦ ਦੀ, ਸਤਿਗੁਰ ਵਾਜੋ ਜਿਹੜੀ ਵੀ ਅਸੀਂ ਬਾਣੀ ਆ ਸਾਰੀ ਆ ਜਪਣ ਵਾਲੀ ਕੱਚੇ ਹਾਂ, ਕਿਉਂਕਿ ਅੰਦਰ ਸਤਿਗੁਰ ਵਾਜੋ ਹੈ ਅਸੀਂ, ਸਤਿਗੁਰ ਅੰਦਰ ਨਹੀਂ ਆਇਆ। ਇਹ ਨਹੀਂ ਹੈ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਦੀ ਬਾਣੀ ਪੱਕੀ ਹੈ, ਬਾਕੀਆਂ ਦੀ ਕੱਚੀ ਨਹੀਂ। ਅੱਗੇ ਆਏਗਾ ਅਭਿਆਸ ਦਾ ਤਰੀਕਾ। ਸਤਿਗੁਰੂ ਵਾਜੋ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਬਾਣੀ ਗੁਰਮੰਤਰ ਹੈ, ਬਾਣੀ ਤਾਂ ਕੱਚੀ ਸਤਿਗੁਰ ਵਾਜੋ, ਕਿਉਂਕਿ ਅੰਦਰ ਸਤਿਗੁਰ ਨਹੀਂ ਹਾਲੀ ਪ੍ਰਗਟ ਕੀਤਾ। ਬਾਣੀ ਤਾਂ ਕੱਚੀ ਸਤਿਗੁਰ ਵਾਜੋ, ਹੋਰ ਕੱਚੀ ਬਾਣੀ ਕਹਿੰਦੇ ਨਾਮ ਨੂੰ ਕਹਿਣ ਵਾਲੇ ਨਾਲ ਹੀ ਸੁਣਨ ਵਾਲੇ, ਬਾਣੀ ਤਾਂ ਕੱਚੀ ਸਤਿਗੁਰ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆ ਆਇਆ, ਕੱਚੀ ਉੱਤੇ ਬਿੰਦੀ ਦਿੱਤੀ ਹੈ, ਕੱਚਿਆਂ ਨਾ ਹੀ ਨਾਮ ਹਾਲੀ ਆਖਿਆ ਹੈ, ਕੱਚੀ ਆਖ ਵਿਖਾਣੀ, ਆਖ ਵਿਖਾਣਾ ਨਾਮ ਦਾ ਹੈ, ਕਿਉਂ ਉਹਨਾਂ ਦੇ ਚਿੱਤ 'ਚ ਮਾਇਆ ਪਈ ਹੁੰਦੀ, ਹਾਲੀ ਅਸੀਂ ਮਾਇਆ ਤੋਂ ਨਹੀਂ ਛੁੱਟੇ, ਹਾਲੀ ਅਸੀਂ ਕੱਚੇ ਹਾਂ, ਅੰਦਰ ਮਾਇਆ ਹੈ ਚਿੱਤ 'ਚ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਹਿਰਲੇ ਕਹਿੰਦੇ ਜਿੱਤ ਲਿਆ ਚਿੱਤ ਤੇਰਾ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਜਿਹਨੂੰ ਚਿਕਰੋ ਮਰਜ਼ੀ ਜਿੰਨਾ ਮਰਜ਼ੀ ਅਭਿਆਸ ਕਰੀ ਜਾਣ, ਇਹ ਨਹੀਂ ਵੀ ਉਹਦਾ ਫਾਇਦਾ ਨਹੀਂ ਹੈ, ਮਾਇਆ ਨੂੰ ਮਾਰਨਾ ਅੰਦਰ ਹਾਲੀ, ਮਾਇਆ ਨਹੀਂ, ਮਾਇਆ ਤੂੰ ਪਰੇ, ਔਰ ਮਾਇਆ ਕਿੱਦਾਂ ਛੁੱਟਣੀ ਆ, ਹਾਰ ਜਪੇ ਮਾਇਆ ਬੰਧਨ ਟੁੱਟੇ, ਜਪ ਜਪ ਕੇ ਟੁੱਟਣੇ ਆ, ਪਰ ਹੈ ਹਾਲੀ ਅਸੀਂ ਸਤਿਗੁਰ ਵਾਜੋ। ਜਦੋਂ ਸਤਿਗੁਰੂ ਦੇ ਮੁਬਾਰਕ ਕਦਮ ਕੀ ਉਹਦੀ ਇੱਕ ਝਲਕ ਵੀ ਅੰਦਰ ਵੱਜ ਗਈ, ਮਾਇਆ ਨਾਲ ਦੌੜਨਾ ਸ਼ੁਰੂ ਕਰ ਦੇਣਾ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰ ਵਾਜੋ, ਹੋਰ ਕੱਚੀ ਹੈ ਬਾਣੀ। ਇਸ ਕਰਕੇ ਅਸੀਂ ਕੱਚੇ ਹਾਂ, ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਹਾਲੀ ਅਸੀਂ ਕੱਚੇ ਹਾਂ। ਉਹ ਜਿਹੜੀ ਮਾਇਆ ਹੈ ਭਾਈ ਸਾਹਿਬ ਜੀ, ਦੋ ਚੀਜ਼ਾਂ ਅੰਦਰ ਪੈਂਦੀਆਂ ਹੈ, ਡੈਣ ਭੇਤੋਂ, ਡੈਣ ਹੇਤੋਂ ਅਤੇ ਚੋਰ ਭੇਤੋਂ, ਪਿੰਡਾਂ ਥਾਂ ਦੇ ਮੁਹਾਵਰੇ ਆ ਸਾਡੇ, ਚੋਰ ਪਏਗਾ ਅਤੇ ਉਹ ਭੇਤ ਲੈ ਕੇ ਪਏਗਾ ਪਹਿਲਾਂ, ਜਿਸ ਘਰ ਦਾ ਉਹਨੂੰ ਭੇਤ ਨਹੀਂ ਉੱਥੇ ਕਦੀ ਉਹ ਚੋਰੀ ਲਈ ਨਹੀਂ ਵੜੇਗਾ। ਪਹਿਲਾਂ ਉਹਦਾ ਭੇਤ ਲਿਆਏਗਾ ਚੋਰ ਭੇਤੋਂ ਅਤੇ ਡੈਣ ਹੇਤੋਂ। ਇੱਕ ਡੈਣ ਹੈ ਪਿੰਡੀ ਥਾਈ ਮਸ਼ਹੂਰ ਹੈ ਵੀ ਉਹ ਕਿਸੇ ਦਾ ਕਾਲਜਾ ਕੱਢ ਕੇ ਲੈ ਜਾਂਦੀ, ਉਹਦੇ ਕੁੱਛੜ ਬੱਚਾ ਨਹੀਂ ਦਿੰਦੇ ਕੋਈ ਉਹਨੂੰ ਖੇਲਣ ਨੂੰ, ਵੀ ਇਹ ਤਾਂ ਡੈਣ ਹੈ। ਇਹ ਤਾਂ ਤੋ ਡੈਣ ਹੇਤ ਕਰ, ਜਿਹਦੇ ਨਾਲ ਡੈਣ ਹੇਤ ਕਰੇ ਸਮਝ ਲਓ ਉਹਨੂੰ ਰਗੜ ਸਿੱਟਿਆ ਫੜ ਕੇ। ਇਸ ਕਰਕੇ ਡੈਣ ਹੇਤੋਂ ਮਾਇਆ ਜਿਹਨੂੰ ਬਹੁਤ ਪਿਆਰੀ ਲੱਗੇ ਨਾ, ਹੁਣ ਮਾਇਆ ਠੱਗਣੀ ਹੈ ਇਹਨੇ, ਇਸੇ ਕਰਕੇ ਕਿਹਾ। ਇਸ ਕਰਕੇ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਉਸੀ ਕੋ ਫਿਰ ਖਾਏ। ਇਸ ਕਰਕੇ ਸਾਡੇ ਚਿੱਤ ਜਿਨ੍ਹਾਂ ਕਾ ਸਾਡੇ ਅੰਦਰ ਮਾਇਆ ਹੱਲੀ, ਇਹੋ ਹੀ ਪੁਆੜਾ ਮਾਇਆ ਦਾ ਹੈ। ਜਦੋਂ ਮਾਇਆ ਪਰੇ ਹੋ ਗਈ, ਸਤਿਗੁਰੂ ਨਾਲ ਅੰਦਰ ਆਣ ਕੇ ਪਰੇ ਕਰਨੀ ਹੈ, ਉਹਨੇ ਅੰਦਰ ਆਣ ਕੇ ਜਦੋਂ ਉਹ ਆਉਣਾ ਹੈ, ਹਰ ਥਾਂ ਤੁਸੀਂ ਪੜ੍ਹੋਗੇ ਬਾਣੀ 'ਚ, ਉਸ ਵੇਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਭੱਜ ਜਾਂਦੇ, ਸਭ ਕੁਛ ਭੱਜ ਜਾਂਦਾ ਜਦੋਂ ਆਹ ਵਜੂਦ ਅੰਦਰ ਆਉਂਦਾ। ਉਤਮ ਸਤੇ ਗੁਰ ਪੁਰਖ ਨਿਰਾਲੇ, ਉਤਮ ਸਤੇ ਗੁਰ ਪੁਰਖ ਨਿਰਾਲੇ, ਸਭ ਦੇ ਰਤੇ ਹਰੇ ਰਸ ਮਤ ਵਾਲੇ, ਸਭ ਦੇ ਰਤੇ ਹਰੇ ਬਸ ਮਤ ਵਾਲੇ। ਦਿਨ ਪਿਆ ਸੇ ਮਸਤ ਪਏ ਹੈ, ਜਿਨ ਪਿਆ ਸੇ ਮਸਤ ਪਏ ਹੈ, ਇਹ ਵੀ ਮਹੱਲੇ ਪਹਿਲੇ ਦੀ ਬਾਣੀ ਹੈ। ਆ ਲਿਖਣ ਤੋਂ ਬਾਅਦ ਉਹ ਕਹਿੰਦੇ ਮੈਂ ਵੀ ਮਸਤ ਹੋ ਗਿਆ। ਜਿਨ ਪਿਆ ਸੇ ਮਸਤ ਪਏ ਹੈ, ਜਿਨ ਪਿਆ ਸੇ ਮਸਤ ਪਏ ਹੈ, ਟੂਟੇ ਬੰਧਨ ਫਾਹੇ ਮਾਇਆ ਦੇ, ਟੂਟੇ ਬੰਧਨ ਫਾਹੇ, ਜਿਨ ਪਿਆ ਸੇ ਮਸਤ ਪਏ, ਜਿਨ ਪਿਆ ਸੇ ਮਸਤ ਪਏ। ਹੋਰ ਕੀ ਅੰਦਰ ਚੇਂਜ ਆਈ, ਜੋਤੀ ਜੋਤ ਸਮਾਨੀ ਭੀਤਰੇ, ਜੋਤੀ ਜੋਤ ਸਮਾਨੀ ਭੀਤਰੇ, ਅੱਗੇ ਹੁਣ ਮਾਇਆ ਨੂੰ ਹੋਰ ਰਗੜਾ ਦੇਣ ਲੱਗੇ ਹੈ। ਤਾਂ ਛੋਡੇ ਮਾਇਆ ਕੇ ਲਾਹੇ, ਜੋਤੀ ਜੋਤ ਸਮਾਨੀ ਭੀਤਰੇ, ਜੋਤੀ ਜੋਤ ਸਮਾਨੀ ਭੀਤਰੇ, ਤਾਂ ਛੋਡੇ ਮਾਇਆ ਕੇ ਲਾਹੇ, ਜੋਤੀ ਜੋਤ ਸਮਾਨੀ ਭੀਤਰੇ, ਜੋਤੀ ਜੋਤ ਸਮਾਨੀ ਭੀਤਰੇ, ਜਿਨ ਪਿਆ ਸੇ ਮਸਤ ਪਏ ਹੈ, ਜਿਨ ਪਿਆ ਸੇ ਮਸਤ ਪਏ ਹੈ, ਗੁਰੂ ਬਾਬਾ ਨਾਨਕ ਮਸਤ ਹੋ ਗਿਆ। ਤਿੰਨ ਅਵਸਥਾ ਆਉਂਦੀਆਂ ਔਰ ਤਿੰਨਾਂ ਹੀ ਭਗਤਾਂ 'ਤੇ ਵਰਤਦੀਆਂ, ਬਿਆਸੀ 'ਤੇ ਵੀ ਵਰਤਣਗੀਆਂ। ਪਹਿਲਾ ਹੈ ਦੀਵਾਨਾ, ਫਿਰ ਹੈ ਮਸਤਾਨਾ, ਅਤੇ ਫਿਰ ਹੈ ਦਾਨਾ। ਪਹਿਲਾਂ ਜਦੋਂ ਨਾਮ ਇਹ ਅੰਦਰ ਸਤਿਗੁਰੂ ਆਉਂਦਾ ਹੈ, ਚੱਲਿਆ ਨਹੀਂ ਜਾਂਦਾ, ਕਈ ਦੀਵਾਨੇ ਹੋ ਜਾਂਦੇ। ਜੇ ਹੋਰ ਸਤਿਗੁਰੂ ਆ ਜਾਏ ਅੰਦਰ ਕਈਆਂ ਦੇ, ਉਹ ਮਸਤੀ ਹੋ ਜਾਂਦੇ, ਸਾਰੀ ਉਮਰ ਬੋਲਦੇ ਨਹੀਂ, ਚੁੱਪ ਹੋ ਜਾਂਦੇ। ਲੇਕਿਨ ਇਹ ਅਵਸਥਾ ਲੰਘ ਕੇ ਫਿਰ ਇੱਕ ਦਾਨੀ ਅਵਸਥਾ ਆਉਂਦੀ ਹੈ, ਜਿਹੜਾ ਕਿ ਆਰਡੀਨਰੀ ਪਰਸਨ ਵਾਂਗੂ ਰਹਿੰਦਾ, ਬਾਹਰ ਸੂਤ ਸਗਲ ਸਿੰਘ ਮੌਲਾ ਗੁਰੂ ਅਰਜਨ ਪਾਤਸ਼ਾਹ ਲਿਖਦੀ ਆਪਣੀ ਅਵਸਥਾ, ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਭਾਗਾ, ਲੋਗਨ ਸਿਉਂ ਮੇਰਾ ਠਾਠਾ ਭਾਗਾ, ਸਾਚ ਨਾਮੇ ਮੇਰਾ ਮਨ ਲਾਗਾ, ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕਾਲ। ਇਹ ਦਾਨੀ ਅਵਸਥਾ, ਸਹਿਜ ਅਵਸਥਾ, ਤਿੰਨੇ ਅਵਸਥਾ ਗੁਰੂਆਂ ਨਾਲ ਨੰਘੀਆਂ। ਬਾਬੇ ਨਾਨਕ 'ਤੇ ਜਿਸ ਵੇਲੇ ਪਹਿਲੀ ਅਵਸਥਾ ਆਈ, ਕੋਈ ਕਹਿਣ ਲੱਗੇ ਜੀ ਮੈਨੂੰ ਇਹ ਕੋਈ ਭੂਤਨਾ ਕਹੀ ਜਾਂਦਾ, ਕੋਈ ਆਖੇ ਭੂਤਨਾ, ਕੋਈ ਕਹੇ ਆਪਣੀਆਂ ਬੇਤਾਲੀਆਂ ਮਾਰੀ ਜਾਂਦਾ, ਕੋਈ ਕਹੇ ਬੇਤਾਲਾ ਵੀ ਬ੍ਰਾਹਮਣ ਬਹੁਤ ਜ਼ੋਰਾਂ 'ਤੇ ਸੀ, ਬਾਬੇ ਨਾਨਕ ਦਾ ਗਿਆਨ ਆ ਰਿਹਾ ਸੀ ਉੱਤੋਂ, ਉਹ ਕਹਿੰਦਾ ਕੋਈ ਮੈਨੂੰ ਭੂਤਨਾ ਕਹੀ ਜਾਂਦਾ। ਭਾਈ ਸਾਹਿਬ ਜੀ ਕੋ ਅੱਜ ਕੱਲ੍ਹ ਕੁਆ ਕੇ ਦੱਸੇ ਆਪਣੇ ਆਪ ਨੂੰ ਭੂਤਨਾ। ਗੁਰੂ ਬਾਬੇ ਨਾਨਕ ਨਾ ਕਿੱਡੀ ਮੁਸ਼ਕਲ 'ਚ ਸੱਚਾਈ ਨਾਲ ਚਿਮੜੇ ਰਹੇ, ਔਰ ਉਹਨਾਂ ਨੇ ਕਿੰਨੀ ਆਪੋਜੀਸ਼ਨ ਸੀ ਉਸ ਵੇਲੇ, ਇਕੱਲਾ ਆਪ ਵਿਚਾਰਾ, ਔਰ ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਵਿੱਚ ਵਿੱਚ ਆਦਮੀ, ਕਈ ਮੁਸਲਮਾਨ ਐਸੇ ਅੱਛੇ ਸੀ, ਵਿੱਚ ਵਿੱਚ ਆਦਮੀ ਕਹਿੰਦੇ ਸੀ ਉਹ ਇਹ ਆਦਮੀ ਹੈ, ਇਹਦਾ ਖਹਿੜਾ ਛੱਡੋ, ਕਿਉਂ ਇਹਦੇ ਮਗਰ ਪਏ,
ਇਹ ਬੰਦਾ ਹੀ ਆ ਤੁਹਾਡੇ ਅਰਖਾ।
ਕੋਈ ਆਖੇ ਆਦਮੀ,
ਪਰ ਨਾਨਕ ਤੇ ਵਿਚਾਰ ਰਿਹਾ ਹੈ ਵੀ ਜੋ ਮੈਨੂੰ ਗਿਆਨ ਆ ਰਿਹਾ ਉਹਦੇ ਮੁਤਾਬਕ ਸਾਰੇ ਬ੍ਰਹਮਣ ਆ ਸਾਰੀ ਦੁਨੀਆਂ 'ਚ ਕੀ ਹੋ ਰਿਹਾ। ਵਿਗਿਆਨ ਮੈਨੂੰ ਜਿਹੜਾ ਆ ਰਿਹਾ ਉਹਦੇ ਉਲਟ ਸਭ ਕੁਛ ਹੋ ਰਿਹਾ ਹੈ।
ਕੋਈ ਆਖੇ ਪੂਤਨਾ, ਕੋਈ ਕਹੇ ਬਿਤਾਲਾ, ਕੋਈ ਆਖੇ ਆਦਮੀ,
ਪਰ ਨਾਨਕ ਵਿਚਾਰਾ ਵਿਚਾਰਾ ਕਹਿੰਦੇ ਆ। ਮੈਂ ਨਿਊਟਨ ਵਾਂਗੂ ਵਿਚਾਰ ਕਰ ਰਿਹਾ ਵੀ ਸੇ ਕਿਉਂ ਥੱਲੇ ਡਿੱਗਾ, ਐਨੂੰ ਕਿਉਂ ਨਹੀਂ ਚਲਿਆ ਗਿਆ, ਐਨੂੰ ਕਿਉਂ ਤਾਂ ਇਹ ਕਿਉਂ ਡਿੱਗਾ ਥੱਲੇ।
ਉਹਨੇ ਐਡੀ ਵੱਡੀ ਫੋਰਸ ਲੱਭ ਲਈ ਅਟਰੈਕਸ਼ਨ ਗ੍ਰੈਵੀਟੇਸ਼ਨਲ ਵੀ ਹਰ ਇੱਕ ਚੀਜ਼ ਇੱਕ ਦੂਜੇ ਨੂੰ ਖਿੱਚਦੀ, ਹੁਣ ਉਹ ਦਿਸਦੀ ਹੈ ਕਿਤੇ।
ਇੱਦਾਂ ਰੱਬ ਵੀ ਹੈ, ਰੱਬ ਵੀ ਸਤਿਗੁਰੂ ਵੀ ਹੈ, ਪਰ ਜਿੱਦਾਂ ਗ੍ਰੈਵੀਟੇਸ਼ਨਲ ਫੋਰਸ ਨਹੀਂ ਦਿਸਦੀ ਕਿਸੇ ਨੂੰ
ਪਰ ਕੰਮ ਕਰ ਰਹੀ ਹੈ, ਇਸ ਤਰ੍ਹਾਂ ਸਤਿਗੁਰੂ ਵੀ ਸਾਡਾ ਹੈ, ਕੰਮ ਕਰ ਰਿਹਾ ਹੈ, ਉਹਦੀ ਐਗਜ਼ਿਸਟੈਂਸ ਹੈ। ਇਸੇ ਕਰਕੇ ਉਹਨੂੰ ਸੱਤੇ ਗੁਰੂ ਕਹਿੰਦੇ ਆ ਵੀ ਉਹ ਜਿਹਦੀ ਸਦਾ ਹੀ ਹੋਂਦ ਹੈ। ਜਿਸ ਤਰ੍ਹਾਂ ਗ੍ਰੈਵੀਟੇਸ਼ਨਲ ਫੋਰਸ ਉਹਨੇ ਲੱਭੀ ਪਰ ਦੇਖੀ ਨਹੀਂ ਹੈ, ਜ਼ਰੂਰ
ਇਸੇ ਤਰ੍ਹਾਂ ਰੱਬ ਮਹਿਸੂਸ ਕਰੀਦਾ।
ਜਿਸ ਵੇਲੇ ਉਹ ਅੰਦਰ ਆ ਜਾਂਦਾ ਹੈ ਤੇ ਆਹ ਚੀਜ਼ ਦਾ ਆਉਂਦਾ ਹੈ,
ਜਿਨ ਪੀਆ ਸੇ ਮਸਤ ਪੈ, ਜਿਨ ਪੀਆ ਸੇ ਮਸਤ ਪੈ, ਇਹ ਟੂਟੇ ਬੰਧਨ ਫਾਹੇ, ਜਿਨ ਪੀਆ ਸੇ ਮਸਤ ਪੈ, ਇਹ ਜੋਤੀ ਜੋਤ ਸਮਾਨੀ ਪੀਤਰੇ, ਜੋਤੀ ਜੋਤ ਸਮਾਨੀ ਤਾਂ ਛੋਡੇ ਮਾਇਆ ਕੇ ਲਾਹੇ, ਜੋਤੀ ਜੋਤ ਸਮਾਨੀ ਪੀਤਰੇ, ਜੋਤੀ ਜੋਤ ਸਮਾਨੀ ਪੀਤਰੇ, ਜਿਨ ਪੀਆ ਸੇ ਮਸਤ ਪਏ ਹੈ, ਜਿਨ ਪੀਆ ਸੇ ਮਸਤ ਪਏ ਹੈ, ਉਤਮ ਸਤ ਗੁਰ ਪੁਰਖ ਨਿਰਾਲੇ, ਉਤਮ ਸਤ ਗੁਰ ਪੁਰਖ ਨਿਰਾਲੇ, ਸਭ ਦੇ ਰਤੇ ਹਰੇ ਰਸ ਮਤ ਵਾਲੇ, ਸਭ ਦੇ ਰਤੇ ਹਰੇ ਰਸ ਮਤ ਵਾਲੇ,
ਅਵਰ ਸਾਦ ਅਵਰ ਸੁਆਦ ਚੱਕ ਬਿਰਲੇ ਦੇ, ਅਵਰ ਸਾਦ ਅਵਰ ਸਾਦ ਚੱਕ ਦੇ, ਅਵਰ ਸਾਦ ਚੱਕ ਸਗਲੇ ਦੇ, ਹਰ ਰਸ ਸਭ ਤੇ ਮੀਠਾ ਜੀ, ਹਰ ਰਸ ਸਭ ਤੇ ਮੀਠਾ ਜੀ, ਹਰ ਰਸ ਸਭ ਤੇ ਮੀਠਾ ਜੀ, ਹਰ ਰਸ ਪੀਵੇ ਅਲ ਮਸਤ ਮਤ ਵਾਰ, ਹਰ ਰਸ ਪੀਵੇ ਅਲ ਮਸਤ ਮਤ ਵਾਰ,
ਆਨ ਰਸਾ ਸਭ ਹੋ ਛੇ,
ਤੇ ਆਨ ਰਸਾ ਸਭ ਹੋ ਛੇ, ਆਨ ਰਸਾ ਸਭ ਗੁਰ ਪਰ ਬ੍ਰਹਮਕਾਰ ਆਉਂਦਾ ਏ। ਇਹ ਰਸ ਇਹ ਚੀਜ਼ਾਂ ਕਾਹਦੇ ਨਾਲ ਆਉਂਦੀਆਂ?
ਜਦੋਂ ਸਤਿਗੁਰੂ ਅੰਦਰ ਆਉਣਾ ਸ਼ੁਰੂ ਹੋ ਜਾਂਦਾ,
ਰਾਮ ਹਮ ਸਤਿਗੁਰ ਪਰ ਬ੍ਰਹਮਕਾਰ ਮਾਨੇ, ਰਾਮ ਹਮ ਸਤਿਗੁਰ ਪਰ ਬ੍ਰਹਮਕਾਰ ਮਾਨੇ,
ਜਿਤਨੇ ਰਸ ਅਨਰਸ ਹਮ ਦੇਖੇ,
ਇਹ ਜਿਤਨੇ ਰਸ ਅਨਰਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ, ਸਭ ਤਿਤਨੇ ਫੀਕ ਫਿਕਾਨੇ, ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ,
ਕਹਿੰਦਾ ਮੈਨੂੰ ਤੇ ਗੰਨੇ ਚੂਪਣ ਵਰਗਾ ਸਵਾਦ ਆ ਗਿਆ। ਜਿੱਦਾਂ ਗੰਨੇ ਚੂਪਣ ਚ ਇੰਨਾ ਰਸ ਆ ਮੂੰਹ ਭਰ ਜਾਂਦਾ ਸਵਾਦ ਆਉਂਦਾ, ਤੇ ਕਹਿੰਦੇ ਇਹ ਤੇ ਰਸ ਉਦਾ ਮੈਨੂੰ ਤੇ ਉਹਦਾ ਸਵਾਦ ਆ ਰਿਹਾ, ਪਰ ਬਾਕੀ ਜਿਹੜੇ ਮੈਂ ਦੇਖੇ ਸੀ,
ਜਿਤਨੇ ਰਸ ਅਨਰਸ ਹਮ ਦੇਖੇ, ਸਭ ਤਿਤਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ,
ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ,
ਮੀਠ ਪਾਇਆ ਰਸ ਗਾਨੇ ਗੰਨੇ ਦਾ ਰਸ ਰਸ ਗਾਨੇ ਉਹ ਕਾਹਦੇ ਚ ਰਸ ਆਉਂਦਾ ਹੈ ਬਾਬਾ ਨਾਨਕ ਲਿਖਦਾ ਗੁਰ ਕਾ ਸ਼ਬਦ ਗੁਰ ਕਾ ਸ਼ਬਦ ਮਹਾਰਸ ਮੀਠਾ ਗੁਰ ਕਾ ਸ਼ਬਦ
ਗੁਰ ਬਾਬਾ ਨਾਨਕ ਗੁਰ ਨਹੀਂ ਹੈ ਉਹ ਸਤਿਗੁਰੂ ਨੂੰ ਗੁਰ ਕਹਿ ਰਹੇ ਸਤਿਗੁਰ ਦਾ ਸ਼ਬਦ
ਗੁਰ ਕਾ ਸ਼ਬਦ ਮਹਾਰਸ ਮੀਠਾ ਗੁਰ ਕਾ ਸ਼ਬਦ ਮਹਾਰਸ ਮੀਠਾ ਇਹ ਗੁਰ ਕਾ ਸ਼ਬਦ ਮਹਾਰਸ
ਉਹ ਜਿਹੜਾ ਮਿੱਠਾ ਰਸ ਹੈ ਪਹਿਲੀ ਲਾਮ ਚ ਹੀ ਆ ਜਾਂਦਾ ਹੈ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇ ਧਰਮ ਦਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦਿੜੋ ਹਰ
ਨਾਮ ਤੇ ਆਵੋ ਸਿਮਰਤ ਨਾਮ ਦਰੜਾਇਆ
ਸਤੇ ਗੁਰ ਗੁਰ ਪੂਰਾ ਅਰਾਧੋ ਸਭ ਕਿਲਮਖ ਪਾਪ ਗੁਆਇਆ ਸਹਿਜ ਆਨੰਦ ਹੋਆ ਵਡਭਾਗੀ ਮਨੇ ਹਰੇ ਹਰੇ ਮੀਠਾ ਲਾਇਆ ਜਿਹੜਾ ਹਰੇ ਹਰੇ ਜਪਦਾ ਸੀ ਤੂੰ ਗੁਰਮੰਤਰ ਉਹ ਮਿੱਠਾ ਲੱਗ ਰਿਹਾ ਜਨ ਕਹੇ ਨਾਨਕ ਲਾਮ ਪਹਿਲੀ ਚੜ ਦਿੱਤਾ ਪਟੇ ਤੇ ਕੰਮ ਫਿਰ ਆਰੰਭ ਕਾਹਿਰ ਚਾਇਆ ਨਾਨਕ ਐਸਾ ਹਰ ਉਹ ਜਿਹੜਾ ਪਹਿਲਾ ਕੰਮ ਹੈ ਪਹਿਲਾਂ ਇਹੋ ਸ਼ਬਦ ਹੀ ਮਿੱਠਾ ਲੱਗਣਾ
ਪਹਿਲਾਂ ਔਖਾ ਸੀ ਜਪਣ ਨੂੰ
ਹੁਣ ਤੂੰ ਜਪਣ ਨੂੰ ਹਟਦਾ ਹੀ ਨਹੀਂ ਹੈ
ਗੁਰ ਕਾ ਸ਼ਬਦ ਮਹਾਰਸ ਮੀਠਾ
ਐਸਾ ਅੰਮ੍ਰਿਤ ਅੰਤਰ ਡੀ ਐਸਾ ਅੰਮ੍ਰਿਤ ਅੰਤਰ ਡੀ ਗੁਰ ਕਾ ਸ਼ਬਦ ਮਹਾਰਸ ਮੀਠਾ ਗੁਰ ਕਾ ਸ਼ਬਦ ਮਹਾਰਸ ਮੀਠਾ
ਸ਼ਬਦ ਦੇ ਰਤੇ ਹਰ ਰਸ ਮਤ ਉੱਤਮ ਸਤੇ ਗੁਰ ਪੁਰਖ ਨਿਰਾਲੇ ਹੇ ਉੱਤਮ ਸਤੇ ਗੁਰ ਪੁਰਖ ਨਿਰਾਲੇ ਸਬਦੇ ਰਤੇ ਹਰੇ ਰਸੇ ਮਤ ਵਾਲੇ ਸਬਦੇ ਰਤੇ ਹਰੇ ਰਸੇ ਮਤ ਵਾਲੇ
ਇੱਥੇ ਕਰਮ ਕਾਂਡ ਦੀ ਲਾਈਨ ਕੱਢਣੀ ਆ ਸੀ ਇਹ ਚੀਜ਼ਾਂ ਕਰਮ ਕਾਂਡ ਨਾਲ ਨਹੀਂ ਹੋ ਸਕਦੀ ਕਰਮ ਕਾਂਡ 'ਚ ਉਹਦਾ ਹੀ ਫਲ ਵੱਢੇਗਾ ਜਿਹੜਾ ਭਗਤੀ ਮਾਰਗ ਹੈ ਇਹਦੇ 'ਚ ਚੀਜ਼ਾਂ ਹੈ ਪਾਪ ਪੁੰਨ ਵੀ ਜਾਏਗਾ ਜੋ ਤੂੰ ਕਰੇ ਜਾਏਗਾ ਤੂੰ ਉੱਦਾਂ ਦੇ ਕਰਮ ਕਰਕੇ ਉਹ ਆਉਂਦਾ ਜਾਂਦਾ ਉਹ ਫਲ ਵੱਢੇਗਾ ਕਦੀ ਵਿਖੁੰਠ 'ਚ ਚਲੇ ਗਿਆ ਵਿਖੁੰਠ ਕੀ ਹੈ ਫਸਟ ਕਲਾਸ ਦੀ ਟਿਕਟ ਹੈ ਜਦੋਂ ਟਾਈਮ ਖਤਮ ਹੋ ਜਾਂਦਾ ਅੱਗੇ ਠਾਹ ਮਾਰਦੇ ਅਗਲੇ ਥੱਲੇ ਇਸ ਕਰਕੇ ਜਿੰਨਾ ਪੁੰਨ ਤੂੰ ਜਿੰਨਾ ਵਧੀਆ ਵਧੀਆ ਤੂੰ ਵਧੀਆ ਕੰਮ ਕਰ ਲੈ ਦੇਵਤੇ ਦੀ ਜੂਨ ਬਣ ਜਾ ਪਰ ਦੇਵਤਾ ਇਨਸਾਨ ਨਾਲੋਂ ਅੱਛਾ ਨਹੀਂ ਉਹ ਵੀ ਸੂਖਸ਼ਮ ਸਰੀਰ 'ਚ ਜੂਨ ਭੋਗ ਰਹੇ ਨੇ ਔਰ ਦੇਵਤਿਆਂ ਦੀ ਵੀ ਜਦੋਂ ਬੁਨਿਆਦ ਖਤਮ ਹੋ ਜਾਂਦੀ ਹੈ ਇੰਦਰ ਦਾ ਆਸਣ ਡੋਲਣ ਲੱਗ ਪੈਂਦਾ ਉਹ ਵਿਚਾਰਾ ਕਹਿੰਦਾ ਯਾਰ ਮੈਨੂੰ ਰਹਿਣ ਦਿਓ ਇੱਥੇ ਹੈ ਨਾ ਆਹ ਜਿਹੜੀਆਂ ਹੂਰਾਂ ਪਰੀਆਂ ਆਲੇ ਦੁਆਲੇ ਸਾਰੇ ਇੰਦਰਪੁਰੀ ਲੱਖ ਰਾਜ
ਉਹ ਸਾਰੇ ਜਿੰਨੇ ਆ ਉਹ ਵੀ ਮੈਨੂੰ ਇੱਥੇ ਟਿਕਿਆ ਰਹਿਣ ਦਿਓ ਕਹਿੰਦੇ ਨਹੀਂ ਤੇਰੀ ਬੁਨਿਆਦ ਖਤਮ ਹੈ ਹੁਣ ਦੂਸਰਾ ਇੰਦਰ ਆਊਗਾ ਮਤਲਬ ਇਹ ਸਾਰੇ ਜਿੰਨੇ ਪੁਆੜੇ ਆ ਅਸੀਂ ਭਾਈ ਸਾਹਿਬ ਜੀ ਖਾਸ ਗੁਰੂ ਅਮਰਦਾਸ ਸਾਹਿਬ ਦੀ ਲਾਈਨ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਜਿਹੜੇ ਕਿ ਹਰ ਸਿੱਖ ਅਭਿਆਸੀ ਜੇ ਲਾਸ ਵੇਗਸ ਜਾਂਦਾ ਹੈ ਨਾ ਜਾਂ ਰੀਨੋ ਜਾਂਦਾ ਹੈ ਜਾਂ ਕਿਤੇ ਜਾ ਕੇ ਮਾਰ ਜੀਏ ਦੁਨੀਆਂ ਦੇ ਸਾਰੇ ਛੋੜ ਤਾਂ ਆਹ ਲਾਈਨ ਜ਼ਰੂਰ ਯਾਦ ਰੱਖਿਆ ਕਰੂ ਗੁਰੂ ਅਮਰਦਾਸ ਸਾਹਿਬ ਦੀ ਭਾਈ ਜੇ ਲੱਖ ਇਸਤਰੀਆਂ ਭੋਗ ਕਰੇ ਜੇ ਲੱਖ ਇਸਤਰੀਆਂ ਬਿਨ ਸਤਿਗੁਰ ਸੁਖ ਨਾ ਹੋਈ ਬਿਨ ਸਤਿਗੁਰ ਸੁਖ ਨਾ ਹੋਈ ਬਿਨ ਸਤਿਗੁਰ ਸੁਖ ਨਾ ਹੋਈ
ਆਪਣੇ ਅੰਦਰ ਸਤਿਗੁਰ ਖੜਾ ਕਰ ਲੱਖਾਂ ਭੋਗਾਂ ਦੇ ਤੈਨੂੰ ਸਵਾਦ ਆ ਜਾਣਗੇ ਗਿਆਨ ਰਾਏ ਗੁਰੂ ਨਾਨਕ ਸਾਹਿਬ ਹੁਣ ਭੋਗ ਕਰਨ ਲੱਗੇ ਹੈ ਗਿਆਨ ਰਾਏ ਜਬ ਸੇਜੇ ਆਏ ਤਬ ਨਾਨਕ ਭੋਗ ਕਰੇ।
ਲੱਖਾਂ ਇਹ ਸਵਾਦ ਕੱਖ ਵੀ ਨਹੀਂ ਹੈ, ਨਿਮਕ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੇ।
ਗੁਰੂ ਅਰਜਨ ਪਾਤਸ਼ਾਹ ਕਹਿੰਦੇ ਇੱਕ ਪੋਰਾ ਜਿਹਾ ਵੀਰਜ ਡਿਸਚਾਰਜ ਹੋਣ ਦਾ ਸਵਾਦ ਜਾਂ ਸਾਰਾ ਤੂੰ ਇੱਕ ਨਿਮਕ ਸਵਾਦ ਕਾਰਨ 100 ਦਿਨ ਤੇਰੀ ਤਾਕਤ ਵਾਪਸ ਨਹੀਂ ਆਉਂਦੀ। ਕੋਟ ਦਿਵਸ ਹੈ 3 ਮਹੀਨੇ ਤੇ 10 ਦਿਨ, 30 ਤੇ 90 ਤੇ 10 ਦਿਨ। ਅਸੀਂ ਡਾਕਟਰਾਂ ਨਾਲ ਪੁੱਛ ਕੇ ਦੇਖਿਆ, ਸਾਰੇ ਕਹਿੰਦੇ ਜੀ ਬਿਲਕੁਲ ਠੀਕ ਹੈ ਬਾਣੀ ਦੀ ਤੁਕ। ਇਹ ਐਡੀ ਵੱਡੀ ਚੀਜ਼ ਹੈ ਅੰਦਰ ਬਿੰਦ ਦਾ ਰਹਿਣਾ ਔਰ ਸਾਰਾ। ਸਿੱਧਾ ਨੇ ਪੁੱਛਿਆ ਜੀ ਸੜ ਰਹੇ ਹੈ, ਘਰ ਬਾਰ ਵੀ ਛੱਡੇ, ਆਪਣੀਆਂ ਘਰ ਵਾਲੀਆਂ ਸਭ ਕੁਛ ਛੱਡੇ, ਜੰਗਲਾਂ 'ਚ ਬੈਠੇ, ਸਾਨੂੰ ਕੰਮ ਬੜਾ ਸਤਾਉਂਦਾ, ਇਹ ਬਿੰਦ ਕਿੱਦਾਂ ਰੱਖਿਆ, ਰਿਖਿਆ ਕਿੱਦਾਂ ਰਹੇ? ਕਹਿੰਦੇ ਤੁਸੀਂ ਤਾਂ ਸੜਨਾ ਹੀ ਹੈ, ਕਿਉਂਕਿ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ। ਤੁਸੀਂ ਸ਼ਬਦ ਨੂੰ ਭਾਖੋ ਆਪੇ ਠੰਡੇ ਹੋ ਜਾਓਗੇ। ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ, ਤੁਸੀਂ ਸਭ 'ਤੇ ਭਾਖਦੇ ਨਹੀਂ, ਤੁਸੀਂ ਹੋਰ ਹੀ ਜੋਗ ਜਾਂ ਮਾਰ ਦੁੱਤੀਆਂ। ਸਭ 'ਚ ਬਰਕਤ ਹੈ ਪਰਮੇਸ਼ਰ ਦੇ ਨਾਮ 'ਚ ਜਦੋਂ ਠੰਡ ਪਊਗਾ, ਕਿਉਂਕਿ ਹਰ ਕਾ ਨਾਮ, ਹਰ ਨਾਮ ਹੈ ਹੀ ਠੰਡਾ। ਦੁਨੀਆ ਅੱਗ ਹੈ, ਸਾਰਾ ਕੁਛ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਖੁਨਕ ਠੰਡਾ ਨਾਮ ਖੁਦਾਇਆ, ਬਾਬਾ ਨਾਨਕ ਲਿਖਦਾ। ਇਸ ਕਰਕੇ ਜਿਹੜਾ ਸ਼ਬਦ ਦਾ ਭਾਖਣਾ ਹੈ ਉਹਨੇ ਹੀ ਸਭ ਕੁਛ ਕਰਨਾ ਪਰਮੇਸ਼ਰ ਦੇ ਨਾਮ ਨਾਲ। ਸਾਨੂੰ ਜਿਹੜਾ ਉਪਦੇਸ਼ ਦਿੱਤਾ ਹੈ ਔਰ ਉਹ ਸ਼ਬਦ ਰੱਤੇ ਹੀ ਸਤਿਗੁਰ ਪੁਰਖ ਪ੍ਰਗਟ ਹੋਣਾ ਅੰਦਰ। ਸ਼ਬਦ ਦੀ ਜਿਹੜੀ ਅਸੀਂ ਨਾਮ ਜਪਦੇ ਹਾਂ ਉਹਦੀ ਵਡਿਆਈ ਹੈ। ਉਤਮ ਇਸ ਕਰਕੇ ਜੇ ਲੱਖ ਇਸਤਰੀਆਂ ਪੋਕਰੇ ਬਿਨ ਸਤਿਗੁਰ ਸੁੱਖ ਨਾ ਹੋਏ। ਹੁਣ ਕਰੀਏ ਕਿ ਗੁਰੂ ਅਮਰਦਾਸ ਸਾਹਿਬ ਦੀ ਬਾਣੀ 'ਚ ਇੰਨਾ ਸਤਿਗੁਰ ਅਤੇ ਸਤਿਗੁਰ ਦੀ ਸੇਵਾ ਦਾ ਨਾਮ ਆਉਂਦਾ, ਸਾਰਾ ਹੀ ਵਰਾ ਦਿੰਦੇ ਨੇ ਜੀ। ਆਪਣੇ ਪਹਿਲੇ ਗੁਰੂ ਅੰਗਦ ਸਾਹਿਬ ਦੀ ਉਹਨਾਂ ਨਾਲ 12 ਸਾਲ ਗਾਗਰ ਢੋ ਕੇ ਸੇਵਾ ਕੀਤੀ। ਦੇਖੋ ਕਿੱਡਾ ਜ਼ੁਲਮ ਹੈ ਸਿੱਖੀ 'ਚ, ਔਰ ਉਹ ਹੀ ਸਭ ਕੁਛ ਮੰਨੀ ਆ ਰਿਹਾ ਵੀ ਗਾਗਰ 12 ਸਾਲ ਢੋਈ। ਆਹ ਬ੍ਰਹਮ ਗਿਆਨ ਨਹੀਂ ਸੀ ਉਹਨਾਂ ਨੂੰ ਪਤਾ, ਉਹ ਨਾਨਾ ਤਾਂ ਗੱਦੀ ਲੈ ਗਏ ਵੀ ਆਪਣੇ ਗੁਰੂ ਦੀ ਇਹਨਾਂ ਨਾਲ 12 ਸਾਲ ਦਰਿਆ 'ਚੋਂ ਗਾਗਰ ਢੋ ਕੇ। ਨੌਜਵਾਨ ਜਿਹੜਾ ਗੁਰੂ ਸੀ ਗੁਰੂ ਅੰਗਦ ਸਾਹਿਬ ਮੁੰਡਾ, ਆਪ 68 ਸਾਲ ਦਾ ਬੁੱਢਾ, ਉਹਨੂੰ ਨਲਾਉਣ ਜਾਂਦਾ। ਔਰ ਦੇਖੋ ਤੁਸੀਂ ਕੈਸੀ ਕਹਾਣੀ ਵਾਹੀ ਆ, ਔਰ ਸਾਰੀ ਸਿੱਖੀ, ਕਿਉਂਕਿ ਇਹਦੇ ਨਾਲ ਹੀ ਸਾਰਾ ਕੁਛ ਸੇਵਾ ਦਾ ਪੁਆੜਾ ਪਾਇਆ। ਔਰ ਗੁਰੂ ਮਹਾਰਾਜ ਦੇ ਜੇ ਸਭ ਦੇਖੀਏ, ਔਰ ਬੜੇ ਬੜੇ ਕਥਾ ਕਰਨ ਵਾਲੇ ਆ ਮਸਕੀਨ ਜੀ ਸਾਰੇ ਜਿੰਨੇ ਸਭ ਦੇਖੋ ਜੀ, ਗੁਰੂ ਅਮਰਦਾਸ ਸਾਹਿਬ ਜਿਹੜੇ ਸੀ ਨਾ, ਉਹਨਾਂ 'ਚ ਗੁਰੂ ਭਗਤੀ ਬੜੀ ਸੀ, ਆਪਣੇ ਸਤਿਗੁਰੂ ਦਾ ਸਾਰਾ ਭਗਤੀ ਉਹ ਗੁਰੂ ਭਗਤੀ। ਫਿਰ ਜੀ ਗੁਰੂ ਰਾਮਦਾਸ ਸਾਹਿਬ ਨੂੰ ਗੱਦੀ ਕਿੱਦਾਂ ਮਿਲੀ? ਕਿਉਂ ਜੀ, ਬਾਕੀ ਵੀ ਜਵਾਈ ਸੀ ਅਤੇ ਗੁਰੂ ਅਮਰਦਾਸ ਸਾਹਿਬ ਬਹੁਤ ਬੁੱਢੇ ਹੋ ਗਏ, ਕਹਿੰਦੇ ਭਾਈ ਮੈਨੂੰ ਥੜਾ ਬਣਾ ਕੇ ਦਿਓ, 2 ਥੜੇ। ਦੇਖੋ ਗਿਆਨ ਨਹੀਂ ਸਮਝਾਉਂਦੇ ਗੁਰੂ ਰਾਮਦਾਸ ਸਾਹਿਬ। ਉਹ ਸਾਰੇ ਜਵਾਈ ਕਹਿਣ ਲੱਗੇ ਅੱਛਾ ਜੀ ਥੜਾ ਬਣਾ ਦਿੰਦੇ। ਕਹਿੰਦੇ ਵੀ ਮੈਂ ਕੱਲ੍ਹ ਇੰਸਪੈਕਸ਼ਨ ਕਰਾਂਗਾ, 2 ਥੜੇ ਜਿੰਨੇ ਤੁਸੀਂ ਮੇਰੇ ਜਵਾਈ ਹੋ ਨਾ, ਅਤੇ ਇਹ ਬੀਬੀ ਭਾਨੀ ਦੇ ਘਰੋਂ ਸੀ ਗੁਰੂ ਰਾਮਦਾਸ ਸਾਹਿਬ, ਇਹ ਵੀ ਸਾਰਿਆਂ ਜਵਾਈਆਂ ਨਾਲ ਥੜੇ ਬਣਾਏ। ਉਹ ਥੜੇ ਬਣਾ ਕੇ ਮਿੱਟੀ ਦੇ ਜਿਹੜੇ ਬਹਿਣ ਵਾਲੇ ਪਿੰਡੀ ਥਾਈ ਥੜਾ ਬਣਾਉਂਦੇ ਆ। ਗੁਰੂ ਅਮਰਦਾਸ ਸਾਹਿਬ ਆਏ ਅਤੇ ਉਹ ਜਾ ਕੇ ਅਤੇ ਪਹਿਲੇ ਪੁੱਤ ਵੱਲ, ਪਹਿਲੇ ਜਵਾਈ ਵੱਲ ਗਏ ਅਤੇ ਪੁੱਤਾਂ ਵੱਲ ਵੀ ਗਏ, ਸਾਰਿਆਂ ਨੂੰ ਹੁਕਮ ਕੀਤਾ ਸੀ। ਅਤੇ ਉਹ ਥੜਾ ਕਹਿੰਦੇ ਇਹ ਤਾਂ ਠੀਕ ਨਹੀਂ ਹੈ, ਢਾਹ ਦਿਓ ਇਹਨੂੰ। ਉਹਨਾਂ ਨੇ ਵਿਚਾਰਿਆਂ ਨੂੰ ਢਾਹਤਾ ਗੱਦੀ ਲੈਣ ਦੇ ਲਾਲਚ, ਢਾਹ ਦਿੰਦੇ ਆਖੇ ਲੱਗ ਜਾਂਦੇ ਆ, ਕਿਉਂਕਿ ਜੇ ਬੁੱਢੇ ਦਾ ਅੰਗੂਠਾ ਲਵਾਉਣਾ ਹੋਏ ਰਜਿਸਟਰੀ ਦੇ ਉੱਤੇ ਤਾਂ ਉਹਨੂੰ ਕਈ ਕੁਛ ਪਹਿਲਾਂ ਮਾਲਸ਼ਾਂ ਕਰੀਦੀਆਂ, ਜ਼ਮੀਨ ਜਵਾਨ ਜੋ ਲੈਣੀ ਹੁੰਦੀ। ਮੈਂ ਐਨੂੰ ਅਮੈਰੀਕਾ 'ਚ ਆਉਣਾ ਸੀ, ਮੇਰੇ ਕੋਲ ਪੈਸੇ ਕੋਈ ਨਾ, ਸਾਰੀ ਉਮਰ 'ਚ ਮੈਂ ਨੌਕਰੀ ਕੀਤੀ, ਮੈਂ ਨਹੀਂ ਕਮੀ ਚੁੱਕਾ ਚੱਲਿਆ ਸਾਰਾ। ਉਹ ਸਾਰੇ ਨਿਆਣੇ ਟੀਮ ਦੀ ਟੀਮ ਹੀ ਸਾਰੀ ਆਉਣੀ ਸੀ, ਟਿਕਟ ਇੰਨੇ ਪੈਨਵੇਅਰ ਇੰਨਾ, ਮੈਂ ਕਿਹਾ ਕਿੱਥੋਂ ਰੁਪਈਆ ਲਿਆ? ਮੈਂ ਕਿਹਾ ਚਲੋ ਰਾਜਪੁਰੇ ਵਾਲੇ ਇੱਕ ਮਕਾਨ ਬਣਾਏ ਆ, ਉਹ ਵੇਚ ਦਿੰਦੇ ਹਾਂ। ਪਰ ਉਹ ਮੇਰਾ ਕਾਕਾ ਕਹਿੰਦਾ ਵੇਚ ਕੇ ਅਤੇ ਵੇਚਿਆ ਕਿੱਦਾਂ ਗਏ, ਉਹ ਤਾਂ ਮਾਂ ਦੇ ਨਾਂ ਕਰਾਏ ਆ ਤੁਸੀਂ। ਪਹਿਲਾਂ ਬੱਚੇ ਨੂੰ ਬੜਾ ਉੱਚਾ ਆਉਂਦਾ ਵੀ ਆਪਣੀ ਮਾਂ ਦੇ ਨਾਂ ਸਭ ਕੁਛ ਕਰਾਏ। ਉਹ ਮੈਂ ਕਿਹਾ ਯਾਰ ਇਹ ਤਾਂ ਪੁਆੜਾ ਪੈ ਗਿਆ, ਉਹਨੇ ਤਾਂ ਰਜਿਸਟਰੀ ਨਹੀਂ ਹੋਣ ਦੇਣੀ, ਉੱਧਰੋਂ ਖਰੀਦਦਾਰ ਤਿਆਰ, ਉੱਧਰੋਂ ਮੈਂ ਟਿਕਟਾਂ ਲੈਣੀਆਂ, ਐਨੂੰ ਆਉਣੀਆਂ, ਅਤੇ ਉਹ ਸਾਰਾ ਉਹ ਤਾਂ ਬੜਾ ਉਹ ਮੈਂ ਅੱਗੇ ਮੈਂ ਕਦੀ ਕਿ ਗਿਆ ਨਹੀਂ ਸੀ ਮਾਂ ਜੀ ਕੋਲ। ਮੈਂ ਰੋਜ਼ ਬਾਪੇ ਕਾਕੇ ਕਹਿਣ ਲੱਗਿਆ, ਰੋਜ਼ ਜਾ ਕੇ ਮਾਂ ਜੀ ਕੋਲ ਬੈਠਿਆ ਕਰੋ ਜਰਾ ਸਾਰਾ। ਉਹ ਮੈਂ ਜਾ ਕੇ ਸਾਡੀ ਮਾਂ ਵੀ ਐਡੀ ਚਤੰਤਰ, ਐਨਕਾਂ ਤਾਂ ਉਹਨੂੰ ਚੱਕ ਕੇ ਕਹਿੰਦੇ ਨਾ ਇਹ ਇੱਕ ਗੱਲ ਹੈ ਮਿੰਦਰਾ ਤੂੰ ਅੱਗੇ ਗੱਲ ਹੈ, ਮੈਂ ਮੈਂ ਕਿਹਾ ਨਹੀਂ ਮਾਂ ਜੀ ਮੈਂ ਵੈਸੇ ਹੀ ਤੁਹਾਡੀ ਹੁਣ ਸੇਵਾ ਤਾਂ ਕਰ ਰਹੀ ਹੈ ਨਾ ਤੁਹਾਡੀ। ਬਾਬਾ ਉਹ ਮਾਲਾਂ ਵੇਚ ਕੇ ਮੈਂ ਟਿਕਟਾਂ ਲੈ ਕੇ ਆਇਆ ਨੂੰ ਆਇਆ। ਇਸ ਕਰਕੇ ਜੇ ਬੁੱਢਿਆਂ ਦਾ ਸਾਰਿਆਂ ਕਿਸੇ ਨਾਲ ਮਾਲਸ਼ ਕਰਨੀ ਪੈਂਦੀ। ਕਈ ਕਈ ਜਿਹੜੇ ਗਵਾਹ ਵੀ ਝੂਠੇ ਕਚਹਿਰੀ 'ਚ ਭੁਗਤਾਉਣੇ ਹੋਣ ਦਾ ਅਤੇ ਅਸੀਂ ਕਹੀਦਾ ਯਾਰ ਕਹਿੰਦੇ ਜੀ ਇਹਨਾਂ ਦੀਆਂ ਸੱਤ ਸੱਤ ਦਿਨ ਪਹਿਲਾਂ ਮਾਲਸ਼ਾਂ ਕਰਦੇ ਹਾਂ, ਕਈ ਕੁਛ ਖਵਾਉਂਦੇ ਪਿਆਉਂਦੇ ਤਾਂ ਜਾ ਕੇ ਝੂਠ ਬੁਲਵਾਉਂਦੇ ਉੱਥੇ। ਤੋ ਇਸ ਕਰਕੇ ਜਿਹੜੀ ਇਹ ਚੀਜ਼ ਹੈ ਇਹ ਬਗੈਰ ਉਹ ਜਿਸ ਵੇਲੇ ਇਹ ਸਾਰੀ ਚੀਜ਼ ਹੋਣ ਡਈ ਸੀ ਬੰਦਾ ਬੜਾ ਘਾਬਰ ਜਾਂਦਾ, ਨਾ ਕੋਲ ਹੋਵੇ ਕੁਛ ਸਾਰਾ ਚੀਜ਼ ਸਾਰੀ, ਲੇਕਿਨ ਮਹਾਰਾਜ ਵਿਧੀ ਬਣਾਉਣ ਵਾਲਾ ਹੁੰਦਾ ਸਾਰਾ ਕੁਛ ਠੀਕ ਹੋ ਜਾਂਦਾ। ਅਤੇ ਜਿਹੜਾ ਸਤਿਗੁਰੂ ਪੁਰਖ ਹੈ ਭਾਈ ਸਾਹਿਬ ਜੀ ਪ੍ਰਤੱਖ ਹੈ ਉਹ ਵਰਤਦਾ ਫਿਰ, ਕਿਉਂ ਜਿਸ ਪ੍ਰਾਣੀ ਕੋਈ ਨਾ ਰੱਖ ਹੈ ਤਿਸ ਤੂੰ ਦੇ ਆਸਰਾਓ ਸਤਿਗੁਰ ਮੂਰਤ ਕੋ ਬਲ ਜਾ। ਅਸੀਂ ਆਪਣੀਆਂ ਹੱਡ ਬੀਤੀਆਂ ਕਿਉਂ ਰਿਕਾਰਡ ਕਰਾ ਰਹੇ? ਸਤਿਗੁਰ ਪੁਰਖ ਹੈ ਸਾਡੀ ਸੌਥੀ ਬੀਬੀ ਇੱਕ ਇੰਨੀ ਸੱਸ ਨੇ ਤੰਗ ਕੀਤੀ ਖੁਦਕਸ਼ੀ ਕਰਨ ਨੂੰ ਤਿਆਰ, ਪ੍ਰਕਾਸ਼ ਤੂੰ ਆਵਾਜ਼ ਆਈ ਕਿਉਂ ਡੋਲਦੀ? ਕਹਿੰਦੇ ਹੋਏ ਮੇਰੇ ਕਾਰਜ ਸਿੱਧੇ ਹੋਣ ਲੱਗ ਪਏ ਸਾਰਾ। ਇਹ ਗੈਬੀ ਤਾਕਤ ਐਸੀ ਹੈ ਜਦੋਂ ਇਨਸਾਨ ਦਾ ਕੋਈ ਨਾ ਹੋਵੇ ਉਦੋਂ ਇਹ ਤਾਕਤ ਆਉਂਦੀ ਹੈ, ਹੈ ਵਜੂਦ ਦੇ ਵਿੱਚ। ਜਿਸ ਪ੍ਰਾਣੀ ਕੋਈ ਨਾ ਰੱਖ ਹੈ ਤਿਸ ਤੂੰ ਦੇ ਆਸਰਾਓ ਸਤਿਗੁਰ ਮੂਰਤੇ ਕੋ ਬਲ ਜਾਓ। ਇਹ ਮੂਰਤ ਐਸੀ ਹੈ ਉਹਦੀਆਂ ਹੀ ਸਿਫਤਾਂ ਸਾਰੀ ਬਾਣੀ 'ਚ ਹੈ।
ਉੱਤਮ ਸਤਿਗੁਰ
ਹੁਣ ਇਹ ਸਤਿਗੁਰ ਪੁਰਖ ਬਾਬਾ ਨਾਨਕ ਹੈ ਨੇ ਆਪਣੇ ਅੰਦਰ ਆ ਚੀਜ਼ ਦੇਖੀ ਉਹਦੀ ਸਿਫਤ ਕਰ ਰਿਹਾ।
ਉੱਤਮ ਸਤਿਗੁਰ
ਕੋਈ ਜੀ ਹੋਸ਼ ਇਨਸਾਨ ਕਹਿ ਸਕਦਾ ਬਾਬੇ ਨਾਨਕ ਨੂੰ ਸਤਿਗੁਰ? ਉਹ ਤੇ ਕਹਿ ਰਿਹਾ ਉਹ ਜਿਹੜਾ ਹੈ ਉੱਤਮ ਹੈ, ਸਤਿਗੁਰ ਪੁਰਖ ਆਪਣੇ ਆਪ ਨੂੰ ਕਹਿ ਸਕਦਾ? ਇੰਨੀ ਗਰੀਬੀ 'ਚ ਬਾਣੀ ਲਿਖੀ, ਅਨਿਆਇ ਕਰਨਾ ਇਹ ਕੋਈ ਗੁਰੂਆਂ ਦੀ ਵਡਿਆਈ ਨਹੀਂ ਕਰਨ ਵੀ ਉਹ ਸਤਿਗੁਰ ਨਾਨਕ ਸੀ, ਉਹਦੀ ਛੁਟਿਆਈ ਕਰਨਾ। ਉਹਨਾਂ ਨੇ ਜੋ ਚੀਜ਼ ਪਾਈ ਇੰਨੀ ਮਿਹਨਤ ਨਾ ਉਹਦੀ ਸਿਫਤ ਲਿਖ ਰਹੇ ਹੈ।
ਉੱਤਮ ਸਤਿਗੁਰ ਪੁਰਖ ਨਿਰਾਲੇ
ਇਹੋ ਗੁਰਪੁਰਖ ਜਿਹੜਾ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿਸੇ ਨੂੰ ਹੋਰ ਗੁਰੂ ਨਾ ਕਰੀ। ਜਿਹੜਾ ਗੁਰੂ ਅਮਰਦਾਸ ਸਾਹਿਬ ਦੇ ਬਾਬਤ ਕੀਤਾ ਵੀ ਉਹਨਾਂ ਨੇ ਇੰਨੀ ਜੀ ਪਕਾਈ ਅਤੇ ਉਹ ਥੜੇ ਬਣਾ ਤੇ ਉਹ ਥੜੇ ਉਹ ਦੂਸਰੇ ਨੂੰ ਢਾਹ ਤੇ, ਉਹਨੂੰ ਵੀ ਦੂਸਰੇ ਗੁਰੂ ਰਾਮਦਾਸ ਸਾਹਿਬ ਨੂੰ ਕਹੇ ਕਹਿੰਦੀ ਹੁਣੇ ਢਾਹ ਦੇਣੇ। ਉਹ ਦੋ ਤਿੰਨ ਵਾਰੀ ਉਹਨਾਂ ਨਾਲ ਥੜੇ ਬਣਵਾਏ ਅਤੇ ਢੋਆਉਂਦੇ ਗਏ। ਦੇਖੋ ਗੱਦੀ ਕਿੱਥੋਂ ਲਈ ਹੈ, ਕਥਾ ਵਾਚਕ ਜਾਂ ਉਹ ਕਹਾਣੀਆਂ ਕੈਸੀਆਂ ਬਣਾਈਆਂ ਗਰੀਰਾਂ, ਇਹੋ ਜਿਹਾ ਗਿਆਨ ਨਹੀਂ ਸੀ ਉਹਨਾਂ ਨੂੰ ਦਿੱਤਾ। ਉਹ ਫਿਰ ਜਦੋਂ ਤੀਸਰੀ ਵਾਰੀ ਆਏ ਅਤੇ ਜਦੋਂ ਪਹਿਲੀ ਜਵਾਈ ਨਾ ਕੋਲ ਆਏ ਨਾ ਅਤੇ ਉਹਨੇ ਢਾਇਆ ਨਾ ਅਤੇ ਐਂ ਅਪੜੁਪੜੀ 'ਤੇ ਹੱਥ ਲਾ ਕੇ ਨਾ ਕਹਿੰਦੇ ਇਹਨਾਂ ਦਾ ਕੁਛ ਸਕਰੀਊ ਢਿੱਲਾ ਹੋ ਗਿਆ, ਬੋਲਿਆ ਕੁਛ ਨਾ ਅਤੇ ਐਂ ਕਰਕੇ ਅਤੇ ਕਹਿੰਦਾ ਚਲੇ ਗਿਆ ਵੀ ਇਹ ਤਾਂ ਬੁੱਢੇ ਹੋ ਗਏ ਇਹਨਾਂ ਨਾਲ ਹੁਣ ਰਿਹਾ ਨਹੀਂ। ਦੂਸਰੇ ਕੋਲ ਵੀ ਆਇਆ ਉੱਥੋਂ ਉਹਨੇ ਵੀ ਨਾ ਢਾਏ ਉਹ ਵੀ ਚਲਾ ਗਿਆ। ਗੁਰੂ ਰਾਮਦਾਸ ਸਾਹਿਬ ਆਏ ਕਥਾ ਕਰਨ ਵਾਲੇ ਦੇਖਿਆ ਤੁਸੀਂ, ਗੁਰੂ ਰਾਮਦਾਸ ਸਾਹਿਬ ਆਏ ਕੋਲ ਆਏ ਜੇਠਿਆ ਤੂੰ ਵੀ ਢਾ ਦੇ, ਕਹਿੰਦੇ ਜੀ ਹੁਣੇ ਢਾ ਦੇਣਾ, ਕਹਿੰਦੇ ਤੂੰ ਕਿਉਂ ਢਾ ਦਿੰਦਾ? ਕਹਿੰਦੇ ਜੀ ਮੇਰੀ ਰੀਜਤ ਸਾਰੀ ਉਮਰ ਮੈਥੋਂ ਮੈਨੂੰ ਕਹੋ ਮੈਂ ਬਣਾਉਂਦਾ ਰਹਾਂ ਅਤੇ ਤੁਸੀਂ ਕਹੋ ਢਾਉਂਦੇ ਰਹੋ ਅਤੇ ਮੈਂ ਢਾਉਂਦਾ ਰਹਾਂ। ਆਹ ਗਿਆਨ ਦਿੱਤਾ ਸੀ ਉਹ ਫਿਰ ਉਹ ਗੱਦੀ ਲੈ ਗਿਆ। ਉੱਧਰ ਗੁਰੂ ਅੰਗਦ ਸਾਹਿਬ ਨੂੰ ਗੱਦੀ ਕਿੱਦਾਂ ਮਿਲੀ? ਗੁਰੂ ਨਾਨਕ ਜਾ ਰਿਹਾ ਗੰਦਾ ਨਾਲਾ ਚਲਾ ਕੋਈ ਗੰਦਾ, ਉਹਦੇ ਚੱਪਲਾਂ ਨਾਲ ਕੌਲਾ ਸੁਰ ਸਿੱਟਿਆ, ਪੁੱਤ ਵੀ ਨਾਲ ਅਤੇ ਲੈਣਾ ਵੀ ਨਾਲ। ਬਾਬਾ ਕਹਿੰਦਾ ਓਏ ਸ੍ਰੀ ਚੰਦਾ ਮੇਰਾ ਕੌਲਾ ਡਿੱਗ ਪਿਆ। ਉਹ ਕਹਿੰਦਾ ਮੈਂ ਨਹੀਂ ਇਹ ਗੰਦੇ ਪਾਣੀ 'ਚ ਵੜਦਾ, ਡੂੰਘਾ ਸੀ ਚਲਾ ਸਾਰਾ, ਮੈਂ ਨਹੀਂ ਕੱਢਣਾ। ਉਹ ਜਰਾ ਮੋਢਾ ਮਾਰ ਗਿਆ ਜਿੱਦਾਂ ਇੱਥੇ ਨਿਆਣੇ ਕਹਿੰਦੇ ਨੋ ਵੇ, ਉਹ ਸ੍ਰੀ ਚੰਦ ਕਹਿੰਦਾ ਨੋ ਵੇ। ਅੱਛਾ ਦੂਸਰਾ ਪੁੱਤ ਲਕਸ਼ਮੀ ਚੰਦ, ਪੁੱਤਰ ਤੁਸੀਂ ਕੱਢ ਦੇ ਮੇਰਾ ਕੌਲਾ। ਉਹ ਕਹਿੰਦਾ ਮੈਂ ਗੰਦੇ ਨਾਲੇ 'ਚ, ਕਹਿੰਦੇ ਪਹਿਲਾਂ ਬਾਪੂ ਦੱਸ ਤੂੰ ਸੁੱਟਿਆ ਮੇਰੇ ਸਾਹਮਣੇ ਆਪ ਹੈ। ਉਹ ਉਲਟਾ ਪੈ ਗਿਆ, ਕਹਿੰਦਾ ਮੇਰੇ ਸਾਹਮਣੇ ਸੁੱਟ ਕੇ ਮੈਨੂੰ ਕਹਿੰਦੇ ਕਿ ਪਹਿਲਾਂ ਸੁੱਟਿਆ ਕਿਉਂ ਸੀ? ਸਲਾਮ ਜਵਾਬ ਦੋਵੇਂ ਕਰੇ ਮੁੰਡਾ ਕੁੱਥਾ ਜਾਏ। ਉਹ ਕਹਿਣ ਲੱਗੇ ਚੱਲ ਪੁੱਤਰ ਮੈਂ ਜੇ ਸਿੱਟੀ ਬੈਠਾ ਹੈ ਤਾਂ ਕੱਢ ਦੇ। ਕਹਿੰਦੇ ਨਹੀਂ ਤੁਸੀਂ ਸੁੱਟਿਆ ਕਿਉਂ ਪਹਿਲਾਂ ਮੇਰੇ ਸਾਹਮਣੇ ਤਾਂ ਸੁੱਟਿਆ ਤੁਸੀਂ? ਦੇਖੋ ਪੋਤੇ ਦਾ ਉਹ ਫਿਰ ਉੱਥੋਂ ਬਾਅਦ ਹੈ ਮਹਾਰਾਜ ਨੇ ਮਾਰੀ ਜੀ ਨਿਗਾਹ ਅੰਗਦ ਕੀਤੀ ਲੈਣੇ ਹਲ, ਉਹਨੇ ਜਾ ਮਾਰੀ ਚੁੱਭੀ ਕੱਢ ਕੇ ਲਿਆ ਤਾ ਜਿੱਦਾਂ ਬਾਬਾ ਨਾਨਕ ਉਹਨੂੰ ਬ੍ਰਹਮ ਗਿਆਨ ਨਹੀਂ ਸਮਝਾਉਂਦਾ ਉਹਨੂੰ ਡਾਈਵਿੰਗ ਸਿਖਾਲਦਾ ਸੀ ਪਾਣੀ ਇਸ ਤਰ੍ਹਾਂ ਦੀਆਂ ਵਾਹਿਆਤ ਕਹਾਣੀਆਂ ਵੀ ਗੱਦੀਆਂ ਲੈ ਗਏ ਗੱਦੀ ਇਹੋ ਜਿਹਾ ਸ਼ਬਦ ਗੁਰੂ ਨਾਨਕ ਦੇ ਗਾਂ ਸਿਖਾਲਦੇ ਸੀ ਵੀ ਉਤਮ ਸਤੇ ਪੁਰਖ ਨਿਰਾਲੇ ਉਤਮ ਸਤੇ ਪੁਰਖ ਫਿਰ ਮੁਰਦਾ ਖੜਾ ਕਰ ਦਿੱਤਾ ਮੁਰਦਾ ਪਿਆ ਸੀ ਜੰਗਲ ਚ ਗੁਰੂ ਨਾਨਕ ਸਦਾ ਹੀ ਹੋ ਗਿਆ ਉਹ ਸੋਟੇ ਮਾਰਨ ਲੱਗ ਪਿਆ ਸਾਰਿਆਂ ਨੂੰ ਪੁਜਾਉਣ ਲੱਗ ਪਿਆ ਸਾਰੇ ਸ਼ਗਿਰ ਦਾ ਹਟ ਗਏ ਗੱਦੀ ਇਹ ਜਿਹੜਾ ਬਾਬਾ ਬੁੱਢਾ ਹੁਣ ਨੋਵਲ ਕਰੈਕਟਰ ਆਇਆ ਹੈ ਮਨੌਠੀ ਬੰਦਾ ਉਹ ਬਾਬਾ ਬੁੱਢਾ ਤੇ ਲਹਿਣਾ ਨਾਲ ਚਲੇ ਗਏ ਬਾਬਾ ਬੁੱਢੇ ਨਾਮ ਵੀ ਜਦੋਂ ਨਾਮ ਮਗਰੋਂ ਲੱਥਾਂ ਤੇ ਅੱਗੇ ਇੱਕ ਲੋਥ ਪਈ ਸੀ ਔਰ ਉੱਤੇ ਕੱਪੜਾ ਦਿੱਤਾ ਸੀ ਤੇ ਬਾਬੇ ਨਾਨਕ ਨੇ ਕਿਹਾ ਪੁਰਖਾ ਵੱਡਾ ਸੀ ਨਾ ਉਹ ਬਾਬਾ ਬੁੱਢਾ ਉਹਨਾਂ ਨਾ ਕਹਿੰਦੇ ਹੋਏ ਤੂੰ ਬੂੜਿਆ ਉਹਦਾ ਪਹਿਲਾਂ ਨਾਂ ਬੂੜਾ ਦੱਸਿਆ ਹਿਸਟਰੀ 'ਚ ਜਿੰਨਾ ਪਿੰਡੀ ਥਾਂ ਬੂੜਾ ਹੁੰਦਾ ਬੂੜ ਸਿੰਘ ਉਹ ਬੂੜਿਆ ਆ ਮੁਰਦਾ ਖਾ ਅਤੇ ਉਹ ਸੋਚ ਕੇ ਕਹਿਣ ਲੱਗਾ ਉਹ ਵੀ ਪੁੜਪੜੀ ਨੂੰ ਹੱਥ ਲਾ ਕੇ ਮੁੜ ਗਿਆ ਪੀਏ ਅਤੇ ਸਕਿਉਰਿਟੀ ਲਾ ਗਿਆ ਉਹ ਵੀ ਮੁੜ ਗਿਆ ਉੱਥੋਂ ਬਾਅਦ ਲੈਣੇ ਨੂੰ ਲੈਣਿਆ ਤੂੰ ਫਿਰ ਕਹਿੰਦੇ ਜੀ ਮੈਂ ਹੁਣੇ ਖਾਣਾ ਉਹ ਨਾ ਪਰਿਕਰਮਾ ਕਰੇ ਉਸ ਮੁਰਦੇ ਦੀਆਂ ਦੇਖੋ ਕਾਹਦੀ ਫਿਲਮ ਚਲਾਉਂਦੇ ਆ ਸਾਰੇ ਕਹਾਣੀਆਂ ਬਣਾਉਣ ਵਾਲੇ ਉਹ ਪਰਿਕਰਮਾ ਕਰਕੇ ਉਹ ਕਹਿੰਦੇ ਤੂੰ ਕਿਉਂ ਫਿਰੀ ਜਾਂਦਾ ਆਲੇ ਦੁਆਲੇ ਕਹਿੰਦੇ ਨਹੀਂ ਮਹਾਰਾਜ ਮੈਂ ਇਹ ਕਹਿਣਾ ਵੀ ਸਿਰ ਵੱਲੋਂ ਖਾਵਾਂਗੇ ਪੈਰਾਂ ਵੱਲੋਂ ਉਹ ਕਹਿੰਦੇ ਨਹੀਂ ਇੱਧਰ ਤੂੰ ਚਾਦਰ ਚੱਕ ਦੇ ਔਰ ਦੇਖਿਓ ਹੁਣ ਬਿੱਲੀ ਨੂੰ ਚੂਹਿਆਂ ਦੇ ਸੁਪਨੇ ਆਉਣੇ ਉਹ ਕੀ ਸੀ ਉਹ ਜਦੋਂ ਚਾਦਰ ਚੱਕੀ ਤੇ ਕੜਾਹ ਪ੍ਰਸ਼ਾਦ ਇਹਨਾਂ ਦੇ ਬ੍ਰੇਨ ਹੋਰ ਬੰਦੇ ਜਾ ਹੀ ਨਹੀਂ ਸਕਦੇ ਹਾਂ ਲਿਖਿਆ ਮੈਨੂੰ ਫੜੋ ਜੇ ਮੈਂ ਝੂਠੀਆਂ ਗੱਲਾਂ ਕਰਦਾ ਪਰ ਮੈਂ ਹੈਰਾਨਗੀ ਦੀ ਆਉਂਦੀ ਸਿੱਖ ਕੌਮ ਤੇ ਪਿੱਤਰੀ ਆਉਂਦੀ ਇਹ ਹੋਈ ਕੱਲ ਗੁਰੂ ਨਾਨਕ ਚਮਤਕਾਰ ਸਾਰੀਆਂ ਚੀਜ਼ਾਂ ਹੌਲੀ ਹੌਲੀ ਤੁਹਾਨੂੰ ਸੋਚਾਂਗੇ ਵੀ ਇਹ ਕੀ ਹੋ ਰਿਹਾ ਸਾਡੇ ਨਾਲ ਬੇਇਨਸਾਫੀ ਸਿੱਖੀ ਨਾ ਕਿੱਧਰ ਸਾਨੂੰ ਲਾਇਆ ਤੂੰ ਕੜਾ ਪ੍ਰਸ਼ਾਦ ਆਹਾ ਬਾ ਜੀ ਉਹ ਬਸ ਫਿਰ ਲੈਣਾ ਗੱਦੀ ਲੈ ਗਿਆ ਜੀ ਕਿਉਂਕਿ ਲੈਣੇ ਨੇ ਉਸ ਉਹ ਲੈਣਾ ਇਹ ਨਹੀਂ ਸੀ ਕਹਿੰਦਾ ਦੇਖਿਆ ਆਖ ਬੁਝਾਇਆ ਕਹਿੰਦਾ ਮੇਰੇ ਨਾਨਕ ਨਾਮ ਮੇਰੀ ਪਰਮੇਸ਼ਰ ਦਾ ਨਾਮ ਮੇਰੇ ਕੰਨ 'ਚ ਦੀਖਿਤ ਕੀਤਾ ਸੀ ਸੁਣਾ ਕੇ
ਦੇਖਿਆ ਆਖ ਬੁਝਾਇਆ ਸਿਰ ਤੇ ਸੱਚ ਸਮੇਰੋ ਉਹ ਤਿਲਕ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇ
ਖਿਆਲ ਰੱਖਿਓ ਇੱਥੇ ਗੁਰੂ ਨਾਨਕ ਨਹੀਂ ਹੈ ਇੱਥੇ ਗੁਰ ਹੈ ਰਾਰੇ ਨੂੰ ਔਂਕੜ ਹੈ ਨਾਨਕ ਛਾਪ ਹੈ ਵੀ ਜਿੰਨੇ ਉਸ ਸਤਿਗੁਰੂ ਨਾਲ ਜਿਹਨੂੰ ਮੰਤਰ ਦੇ ਦਿੱਤਾ ਹੈ ਮੇਰੇ ਕੰਨ 'ਚ ਬਾਬੇ ਨਾਲ ਸੁਣਾ ਦਿੱਤਾ ਸੀ ਦੇਖਿਆ ਆਖ ਬੁਝਾਇਆ ਪਹਿਲਾਂ ਗੁਰਮੰਤਰ ਕੰਨ 'ਚ ਮਿਲਦਾ ਸੀ ਗੁਰਮੰਤਰ ਦਿਓ ਹਰ ਕਾਨ ਇਹ ਨੌ ਮਹੱਲਿਆਂ ਤੱਕ ਕੰਨ 'ਚ ਦਿੰਦੇ ਸੀ ਦਸਵੀਂ ਪਾਤਸ਼ਾਹੀ ਵੇਲੇ ਫਿਰ ਪੰਜਾਂ ਸਿੰਘਾਂ ਦੇ ਹਵਾਲੇ ਹੋ ਗਿਆ ਖੰਡੇ ਬਾਟੇ ਦੇ ਪੌਲ 'ਤੇ ਪੰਜਾਂ ਥਾਣੀ ਇਹ ਗੁਰਮੰਤਰ ਵਰਤਣ ਲੱਗ ਪਿਆ ਪਹਿਲਾਂ ਜਿਹੜਾ ਕੰਨ 'ਚ ਦਿੰਦੇ ਸੀ ਉਹਦੀ ਰਸਮ ਹਾਲੀ ਤੱਕ ਨਾਮ ਧਾਰੀਏ ਕੰਨ 'ਚ ਗੁਰਮੰਤਰ ਦਿੰਦੇ ਹੈ ਲੇਕਿਨ ਸਾਡਾ ਦਸਮ ਪਾਤਸ਼ਾਹ ਨੇ ਜਿੱਦਾਂ ਰਾਹ ਚਲਾਇਆ ਸਾਡਾ ਉਹ ਰਾਹ ਹੈ ਪੰਜਾਂ ਦੇ ਹਵਾਲੇ ਕਰ ਦਿੱਤਾ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਇਸ ਕਰਕੇ ਉਸ ਵੇਲੇ ਵੀ ਸਤਿਗੁਰ ਦੇ ਹੀ ਗੁਰਰ ਲਿਖਿਆ ਉੱਥੇ ਰਾਰੇ ਨੂੰ ਔਂਕੜ ਹੈ ਇਸ ਕਰਕੇ ਦੇਖਿਆ ਮੈਨੂੰ ਸਮਝਾ ਦਿੱਤਾ ਸੀ ਆ ਬਾਕੀ ਮੈਨੂੰ ਕੌਲੇ ਕੂਲੇ ਕੱਢਣ 'ਤੇ ਨਹੀਂ ਲਾਇਆ
ਦੇਖਿਆ ਆਖ ਬੁਝਾਇਆ
ਉਹ ਗੁਰਮੰਤਰ ਕੀ ਦਿੱਤਾ ਸੀ
ਇੱਕ ਆਖ ਆਖੈ ਸ਼ਬਦ ਆਖੈ ਅਰਧ ਗੁਰਦ ਦਿਨ ਰਾਤੇ ਇੱਕ ਆਖ ਆਖੈ ਸ਼ਬਦ ਆਖੈ ਅਰਧ ਗੁਰਦ ਦਿਨ ਰਾਤੇ
Hmm.
ਆਖਣ ਔਖਾ ਸੁਣਨਾ ਔਖਾ, ਆਖਣ ਔਖਾ ਸੁਣਨਾ। ਗੁਰੂ ਨਾਨਕ ਨਾ ਹੋਰ ਸਮਝਾਇਆ, ਬਾਬਾ ਲੈਣਾ ਆਪਣੀ ਆਟੋਬਾਇਓਗ੍ਰਾਫੀ ਦੇ ਰਿਹਾ। ਗੁਰੂ ਅੰਗਦ ਸਾਹਿਬ ਦੇ ਸਲੋਕ ਜਾਂ ਗੁਰੂਆਂ ਦੇ ਸ਼ਬਦ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ। ਅਸਲ ਜੀਵਨ ਉਹਨਾਂ ਦਾ ਇਹ ਸੀ, ਆ ਜਿਹੜੀਆਂ ਕਹਾਣੀਆਂ ਬਣਾਈਆਂ, ਜਨਮ ਸਾਖੀਆਂ ਜਾਂ ਉਹਨਾਂ ਦੇ ਚਮਤਕਾਰ, ਇਹ ਝੂਠ ਦੇ ਪਲੰਦੇ ਹੈ। ਇਹ ਉਹਨਾਂ ਦੇ ਆਪਣੇ ਚਮਤਕਾਰ ਹੈ ਚਤਰਾਈ ਬੁੱਧੀ ਦੇ, ਜਿਹਨਾਂ ਨਾਲ ਉਹਨਾਂ ਨੂੰ ਸਮਝਿਆ ਨਹੀਂ ਬਾਣੀ ਦੇ ਹਿਸਾਬ ਦੇ ਨਾਲ ਜੋ ਸ਼ਬਦ ਹੈ ਇੱਦਾਂ ਦੀ ਉਹਨਾਂ ਦੀ ਜ਼ਿੰਦਗੀ ਸੀ। ਤੋ ਮਹਾਰਾਜ ਕਹਿੰਦੇ ਭਾਈ ਲੈਣਿਆ, ਨਾਮ ਦਾ ਆਖਣਾ ਤਾਂ ਮੁਸ਼ਕਲ ਹੈ ਅਤੇ ਨਾਲ ਜਿਹੜਾ ਸੁਣਨਾ ਹੈ ਉਹ ਹੋਰ ਵੀ ਮੁਸ਼ਕਲ ਹੈ। ਜਿਹੜਾ ਜਪਦਾ ਹੈ ਉਹਨੂੰ ਹੀ ਸੁਣੀ, ਕਿਉਂਕਿ ਅੰਦਰ ਬਠਿੰਡਾ ਜੰਕਸ਼ਨ ਬਣਿਆ ਮੂੰਹ ਦੇ ਵਿੱਚ। ਉਹ ਕੀ ਆ? ਉਹ ਹੈ ENT, ਈਅਰ ਨੋਜ਼ ਐਂਡ ਥਰੋਟ। ਇਹ ਬਠਿੰਡਾ ਜੰਕਸ਼ਨ ਅੰਦਰ, ਤਿੰਨਾਂ ਦਾ ਜੰਕਸ਼ਨ ਹੈ ਅੰਦਰ, ENT, ਈਅਰ ਨੋਜ਼ ਥਰੋਟ। ਇੱਥੇ ਹੀ ਜੀਭ ਨਾਲ ਗੁਰਮੰਤਰ ਚੱਲਣਾ ਔਰ ਨਾਲ ਹੀ ਕੰਨਾਂ ਨਾਲ ਸੁਣ ਲੈਣਾ ਹੈ। ਇਸ ਕਰਕੇ ਜਿਹੜਾ ਜਪਦਾ ਹੈ ਧਿਆਨ ਅੰਤਰਮੁਖੀ ਰੱਖ ਕੇ ਉਹਨੂੰ ਜਿੰਨਾ ਜਪਦਾ ਉਹਨੂੰ ਸੁਣ, ਇਹ ਬੜਾ ਔਖਾ ਕੰਮ ਆ, ਪਰ ਤੂੰ ਜਪੀ ਚੱਲੀ। ਆਖਣੇ ਔਖਾ ਸੁਣਨਾ ਔਖਾ, ਆਖਣੇ ਜਾਪਿਆ ਇੱਕ ਆਖ ਆਖੈ ਸਭ ਆਖੇ ਅਰਧ ਉਰਧ ਦਿਨ ਰਾਤ, ਇੱਕ ਆਖ ਆਖੇ ਸਭ ਪਾਖੇ ਅਰਧ।